सतनाम श्री वाहे गुरु साहेब जी। टोडी बाणी भगतां की एक ओंकार सतगुर प्रसाद। कोई बोले नरवा कोई बोले दूर, जल की माशुली चरा खजूर। कोई बोले नरवा कोई बोले दूर, जल की माशुली चरा खजूर। काए रे बक बाद लायो जिन हार पायो तिन्ह छपायो। रहाओ पंडित हुए का वेद बखाना, मूर्ख नाम देव राम जाना। पंडित हुए का वेद बखाना, मूर्ख नाम देव राम जाना। वाहिगुरु जी का खालसा वाहिगुरु जी की फतेह।
सतगुरु दसां पातशाहियां दे स्वरूप तखत ते विराजमान शतर चवर तखत दे मालक धन धन आदि श्री गुरु ग्रंथ साहिब सच्चे पातशाह जी की हजूरी विच गुरद्वारा मंजी साहिब दीवान हाल विखे हर रोज की तरह अज जो श्री गुरु रामदास सच्चे पातशाह जी दे दरों घरों अमृत वेले श्री मुख वाक जो बचन सच्चे पातशाह जी ने बख्शिश कीते हन अस्थान ते हर रोज श्री मुख वाक दी कथा हुंदी है। आप जी संगत रूप विच घरां विच देश विदेश दे विच गुरबाणी दी विचार सुन के सतगुरां दीआं खुशियां प्राप्त करदे हो। अज दा श्री मुख वाक टोडी राग विच साहिब श्री गुरु ग्रंथ साहिब जी दे 718 अंग उपर सुभायमान है। भगत जी ने इस शब्द दे विच अकाल पुरख दे राह ते तुरन वालियां नूं सुचेत कीता है, क्योंकि कोई भी राह है उहदे विच किते ना किते कोई ना कोई रुकावट भी आ सकती है, और यह मार्ग तो फिर बहुत बरीक है। ये ते तुरना बड़ी सूक्ष्मता दे नाल गुरु की कृपा नाल तुरिया जा सकता है। अज दे शब्द दे विच भगत जी कहिंदे हन, भगत नामदेव जी, के अकाल पुरख दा नाम जपण वाले लोग, धर्म दे मार्ग ते तुरन वाले लोग जदों इस मार्ग ते कुछ ना कुछ पढ़दे हन, कुछ ना कुछ सुणदे हन, ते कुदरती तौर ते है कि जदों भी इस धरती ते कोई आदान प्रदान हुंदा है, कोई जुगत मिलदी है, ते उहदे विच ਵਿਦਿਆ ਦੀ ਅੱਖਰਾਂ ਦੀ ਲੋੜ ਪੈਂਦੀ ਹੈ। ਅੱਖਰਾਂ ਦੇ ਆਦਾਨ ਪ੍ਰਦਾਨ ਦੇ ਨਾਲ ਹੀ ਇਸ ਧਰਤੀ ਦੇ ਵਿੱਚ ਸੰਸਾਰ ਨਾਲ ਵੀ ਜੋੜ ਬਣਦਾ ਤੇ ਪਰਮਾਤਮਾ ਨਾਲ ਵੀ ਜੋੜ ਬਣਦਾ ਹੈ। ਉਹ ਇੱਕ ਸਾਧਨ ਹੈ, ਚਰਚਾ ਜਿਹੜੀ ਹੈ, ਵਿਚਾਰ ਗੱਲਬਾਤ, ਉਹ ਇੱਕ ਸਾਧਨ ਹੈ ਪਰਮਾਤਮਾ ਦੇ ਰਾਹ ਤੇ ਅੱਗੇ ਜਾਣ ਵਾਸਤੇ। ਪਰ ਇੱਕ ਗੱਲ ਯਾਦ ਰੱਖਣਾ ਚਾਹੀਦਾ, ਸਾਧਨ ਕਿਸੇ ਵੇਲੇ ਵੀ ਰੁਕਾਵਟ ਦਾ ਰੂਪ ਵੀ ਧਾਰਨ ਕਰ ਜਾਂਦਾ ਹੈ। ਜਿਸ ਪੌੜੀ ਤੇ ਅਸੀਂ ਚੜ੍ਹ ਕੇ ਉੱਚੀ ਛੱਤ ਤੇ ਜਾਣਾ, ਜੇ ਉਹਨੂੰ ਧਿਆਨ ਦੇ ਨਾਲ ਉਹਦੇ ਤੇ ਪੈਰ ਨਾ ਰੱਖਿਆ ਗਿਆ ਤੇ ਉਹੀ ਪੌੜੀ ਠੇਡੇ ਦਾ ਰੂਪ ਧਾਰਨ ਕਰ ਜਾਂਦੀ ਹੈ ਤੇ ਮਨੁੱਖ ਡਿੱਗ ਕੇ ਕਈ ਵਾਰੀ ਸੱਟ ਵੀ ਲਵਾ ਲੈਂਦਾ ਹੈ। ਐਵੇਂ ਹੀ ਧਰਮ ਦਾ ਮਾਰਗ ਹੈ, ਜਿੰਨੇ ਸਾਧਨ ਹਨ, ਜਪ ਤਪ ਸਾਧਨ ਹਨ, ਸਿਮਰਨ ਪਾਠ ਕਰਨਾ, ਅੰਮ੍ਰਿਤ ਵੇਲੇ ਉੱਠਣਾ, ਗੁਰੂ ਕੀ ਬਾਣੀ ਦੀ ਵਿਚਾਰ, ਆਪਣੇ ਵੇਦਾਂ ਦੀ, ਆਪਣੇ ਕਿਤੇਬਾਂ ਦੀ ਵਿਚਾਰ ਸੁਣਨੀ, ਧਾਰਮਿਕ ਗ੍ਰੰਥਾਂ ਦੀ ਵਿਚਾਰ ਸੁਣਨੀ, ਇਹ ਸਾਧਨ ਹਨ ਸਾਰੇ ਪਰਮਾਤਮਾ ਦੇ ਨੇੜੇ ਜਾਣ ਦੇ। ਇਹਨਾਂ ਦੁਆਰਾ ਮਨੁੱਖ ਦੀ ਸੁਰਤੀ ਘੜੀ ਜਾਂਦੀ ਹੈ, ਜੀਵਨ ਘੜਿਆ ਜਾਂਦਾ ਹੈ। ਪਰ ਜੇ ਸੁਚੇਤ ਨਾ ਰਹੇ, ਜੇ ਸੰਗਤ ਨਾ ਕੀਤੀ, ਤੇ ਇਹ ਮਿਲਿਆ ਹੋਇਆ ਗਿਆਨ ਹੀ ਅੜਚਣ ਬਣ ਸਕਦਾ ਹੈ, ਰੁਕਾਵਟ ਬਣ ਸਕਦਾ ਹੈ। ਅਸੀਂ ਗੱਲਾਂ ਵਿੱਚ ਪੈ ਜਾਂਦੇ ਹਾਂ, ਵਿਚਾਰਾਂ ਵਿੱਚ ਪੈ ਜਾਂਦੇ ਹਾਂ, ਇੱਕ ਦੂਜੇ ਨੂੰ ਪਰਖਣ ਲੱਗ ਪੈਂਦੇ ਹਾਂ, ਇੱਕ ਦੂਜੇ ਨੂੰ ਤੋਲਣ ਲੱਗ ਪੈਂਦੇ ਹਾਂ, ਤੂੰ ਕਿੱਥੇ ਕੁ ਪਹੁੰਚਿਆ, ਇੱਕ ਦੌੜ ਲੱਗ ਜਾਂਦੀ ਹੈ ਗਿਆਨ ਦੇ ਰਾਹ ਦੇ ਉੱਤੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਜਿੱਥੇ ਹਰ ਪ੍ਰਕਾਰ ਦੇ ਪਖੰਡ ਦਾ ਵਿਰੋਧ ਕੀਤਾ ਹੋਇਆ, ਹਰ ਪ੍ਰਕਾਰ ਦੇ ਪਖੰਡ ਨੂੰ ਗੁਰੂ ਸਾਹਿਬ ਨੇ ਖੰਡਿਤ ਕੀਤਾ ਹੈ, ਉੱਥੇ ਜਿਸ ਗਿਆਨ ਦੇ ਉੱਤੇ ਗੁਰੂ ਸਾਹਿਬ ਨੇ ਸਿੱਖ ਕੌਮ ਦੀ ਨੀਂਹ ਰੱਖੀ ਹੈ, ਬਾਣੀ ਗਿਆਨ ਸਰੂਪ ਹੀ ਹੈ ਨਾ, ਭਾਸ਼ਾ ਦੇ ਵਿੱਚ ਹੀ ਹੈ, ਅੱਖਰਾਂ ਦੇ ਵਿੱਚ ਹੀ ਹੈ। ਹਾਂ, ਮੈਂ ਅੱਗੇ ਜਾ ਕੇ ਬੇਨਤੀ ਕਰਾਂਗਾ ਬਈ ਬਾਣੀ ਵਿੱਚ ਤੇ ਦੂਸਰੇ ਧਾਰਮਿਕ ਗ੍ਰੰਥਾਂ ਵਿੱਚ ਅੰਤਰ ਕੀ ਹੈ, ਫਰਕ ਕੀ ਹੈ। ਪਰ ਕਿਸੇ ਪੱਧਰ ਤੇ ਜਦੋਂ ਅਸੀਂ ਮਨ ਦੇ ਪੱਧਰ ਤੇ, ਬੁੱਧੀ ਦੇ ਪੱਧਰ ਤੇ ਪੜ੍ਹਦੇ ਹਾਂ ਤੇ ਉਦੋਂ ਇੱਕ ਗਿਆਨ ਸਰੂਪ ਹੈ ਬਾਣੀ ਦੀ। ਆਤਮਾ ਦੇ ਤਲ ਤੇ ਜਾ ਕੇ ਬਾਣੀ ਪਰਮਾਤਮਾ ਸਰੂਪ ਹੈ, ਗੁਰੂ ਸਰੂਪ ਹੈ। ਇਹ ਦੋ ਵੱਖਰੇ ਵੱਖਰੇ ਰਸਤੇ ਨੇ, ਦੋ ਵੱਖਰੇ ਵੱਖਰੇ ਡਿਪਾਰਟਮੈਂਟ ਮਹਿਕਮੇ ਨੇ। ਹੁੰਦਾ ਕੀ ਇਹਦੇ ਤੇ ਚੱਲਣ ਵਾਲੇ ਲੋਕ ਜਾਂ ਅਸੀਂ ਸਾਰੇ ਕੁਝ ਨਾ ਕੁਝ ਗੱਲਬਾਤ ਸਿੱਖ ਲੈਂਦੇ ਹਾਂ। ਪਹਿਲੀ ਗੱਲ ਤਾਂ ਪੂਰੀ ਤਰ੍ਹਾਂ ਗੱਲਬਾਤ ਵੀ, ਪੂਰੀ ਜਾਣਕਾਰੀ ਵੀ ਸਾਡੇ ਕੋਲ ਨਹੀਂ ਹੁੰਦੀ, ਅਸੀਂ ਜਾਣਕਾਰੀ ਨੂੰ ਚੰਗੀ ਤਰ੍ਹਾਂ ਗ੍ਰਹਿਣ ਨਹੀਂ ਕਰਦੇ, ਪੂਰੀ ਸੁਰਤੀ ਨਾਲ, ਪੂਰੀ ਹੋਸ਼ ਨਾਲ ਨਹੀਂ ਗ੍ਰਹਿਣ ਕਰਦੇ। ਇਹ ਵੀ ਇੱਕ ਕਾਰਨ ਹੈ ਕਿ ਅਸੀਂ ਉਹਦੇ ਤੋਂ ਅੱਗੇ ਨਹੀਂ ਜਾਂਦੇ। ਜਿਵੇਂ ਉਦਾਹਰਣ ਦੇ ਤੌਰ ਤੇ ਜਿਸ ਕਲਾਸ ਨੂੰ ਪੜ੍ਹ ਕੇ ਬੰਦਾ ਪਾਸ ਨਾ ਹੋ ਜਾਏ, ਜਿੰਨਾ ਚਿਰ ਉਹਨੂੰ ਚੰਗੀ ਤਰ੍ਹਾਂ ਸਮਝ ਲੈ ਨਾ ਲਵੇ, ਉਹਦੇ ਮੈਟਰ ਨੂੰ, ਉਹਦੇ ਸਾਰੇ ਸਿਲੇਬਸ ਨੂੰ ਸਮਝ ਨਹੀਂ ਲੈਂਦਾ, ਉਹਨਾਂ ਚਿਰ ਉਹ ਕਲਾਸ ਦੇ ਵਿੱਚੋਂ ਉਹਨੂੰ ਅੱਗੇ ਪਾਸ ਨਹੀਂ ਕੀ ਲੰਘਣ ਨਹੀਂ ਦਿੰਦੀ ਕਲਾਸ, ਪਰਤ ਕੇ ਉਹਦੇ ਵਿੱਚ ਆ ਜਾਂਦਾ, ਪਰਤ ਕੇ ਉਹਦੇ ਵਿੱਚ ਫੇਲ ਹੋ ਜਾਂਦਾ। ਇਸੇ ਤਰ੍ਹਾਂ ਧਾਰਮਿਕ ਗਿਆਨ ਹੈ, ਜਿਹੜੇ ਅਸੀਂ ਕਈ ਕਈ ਸਾਲਾਂ ਤੋਂ ਇੱਕੋ ਹੀ ਕਲਾਸ ਵਿੱਚ ਬੈਠੇ ਹੋਏ ਹਾਂ, ਅੱਗੇ ਕਦਮ ਨਹੀਂ ਤੁਰ ਰਿਹਾ, ਉਹਦਾ ਮਤਲਬ ਅਸੀਂ ਇਸ ਗੱਲ ਨੂੰ, ਇਸ ਕਲਾਸ ਨੂੰ, ਇਸ ਜਮਾਤ ਨੂੰ, ਇਸ ਗਿਆਨ ਨੂੰ ਪੂਰੀ ਤਰ੍ਹਾਂ ਜਾਣਿਆ ਨਹੀਂ, ਪੂਰੀ ਤਰ੍ਹਾਂ ਸਮਝਿਆ ਨਹੀਂ, ਪੂਰੀ ਤਰ੍ਹਾਂ ਵਿਚਾਰਿਆ ਨਹੀਂ। ਜਿੱਦਣ ਅਸੀਂ ਇਹ ਕਲਾਸ ਵਿੱਚ ਪੂਰੀ ਤਰ੍ਹਾਂ ਨਿਪੁੰਨ ਹੋ ਗਏ ਤੇ ਪੂਰਾ ਗੁਰੂ ਸਾਨੂੰ ਅਗਲੀ ਕਲਾਸ ਵਿੱਚ ਕਰ ਦੇਗਾ, ਅਗਲੀ ਜਮਾਤ ਵਿੱਚ ਲੈ ਜਾਏਗਾ। ਇੱਥੇ ਭਗਤ ਜੀ ਨੇ ਵਰਣਨ ਕੀਤਾ ਵੀ ਇੱਦਾਂ ਸੁਣ ਕੇ ਹੀ ਕਈ ਲੋਕ ਇਹ ਬਹਿਸ਼ ਕਰਦੇ ਰਹਿੰਦੇ ਵੀ ਪਰਮਾਤਮਾ ਬਿਲਕੁਲ ਨੇੜੇ ਹੈ, ਤੇ ਕਈ ਇਵੇਂ ਦੀ ਬਹਿਸ਼ ਕਰਦੇ ਵੀ ਨਹੀਂ ਨੇੜੇ ਨਹੀਂ, ਉਹ ਤਾਂ ਬੜੀ ਦੂਰ ਹੈ। ਇਹ ਦੋ ਗੱਲਾਂ ਕਹੀਆਂ ਨੇ, ਕੁਝ ਕਹਿੰਦੇ ਨੇ ਨੇੜੇ ਹੈ, ਕੁਝ ਕਹਿੰਦੇ ਨੇ ਦੂਰ ਹੈ, ਪਰ ਦੋਹਾਂ ਦੀਆਂ ਗੱਲਾਂ ਇਵੇਂ ਦੀਆਂ ਨੇ ਜਿਵੇਂ ਕੋਈ ਇਹ ਸੋਚ ਲਵੇ ਕਿ ਪਾਣੀ ਵਿੱਚ ਰਹਿਣ ਵਾਲੀ ਮੱਛੀ ਖੰਭ ਲਾ ਕੇ ਉੱਡ ਕੇ ਖਜੂਰ ਤੇ ਬਹਿ ਗਈ ਤੇ ਉੱਥੇ ਆਲਣਾ ਬਣਾ ਕੇ ਤੇ ਉੱਥੇ ਰਹਿਣ ਲੱਗ ਪਈ। ਜਲ ਕੀ ਮਾਛਲੀ ਚਰਹਿ ਖਜੂਰ, ਚਰਹਿ ਮੈਨੇ ਚੜ ਗਈ ਉਹਦੇ ਉੱਤੇ ਰਹਿਣ ਲੱਗ ਪਈ। ਹੁਣ ਮੱਛੀ ਦੇ ਵਿੱਚ ਇਹ ਕਿੱਥੋਂ ਕਿ ਉਹ ਖਜੂਰ ਤੇ ਨਿਵਾਸਾ ਕਰ ਲਵੇ। ਹਾਂ ਥੋੜੀ ਜਿਹੀ ਛਾਲ ਉਹ ਲਾ ਲੈਂਦੀ ਹੈ, ਇਹ ਚੀਜ਼ ਹੈ। ਤੁਸੀਂ ਵੇਖਿਆ ਹੋਵੇਗਾ ਅੱਜ ਕੱਲ ਵੀਡੀਓ ਦਾ ਜ਼ਮਾਨਾ ਹੈ, ਤੁਸੀਂ ਕਈ ਥਾਵਾਂ ਤੇ ਵੇਖਿਆ ਹੋਣਾ ਵੀ ਮੱਛੀਆਂ ਜਿਹੜੀਆਂ ਨੇ ਸਮੁੰਦਰ ਤੋਂ ਕਿੰਨੇ ਕਿੰਨੇ ਫੁੱਟ ਉੱਚੀ ਛਾਲ ਮਾਰ ਜਾਂਦੀਆਂ, ਪਰ ਉਹ ਥੋੜੇ ਚਿਰ ਵਾਸਤੇ ਹੈ ਕਿਉਂਕਿ ਪਾਣੀ ਤੋਂ ਬਿਨਾਂ ਉਹ ਰਹਿ ਨਹੀਂ ਸਕਦੀ, ਉਹ ਫਿਰ ਵਿੱਚ ਡਿੱਗ ਪੈਂਦੀ ਹੈ। ਉਹ ਆਲ੍ਹਣਾ ਨਹੀਂ ਬਣਾ ਸਕਦੀ ਖਜੂਰ ਦੇ ਉੱਤੇ, ਉਹ ਇੱਕ ਸਿਰਫ ਸੋਚ ਸਕਦੀ ਹੈ ਵੀ ਮੈਂ ਖਜੂਰ ਹੁੰਦੀ ਹੈ, ਖਜੂਰ ਤੇ ਰਵਾਂਗੀ, ਉੱਥੇ ਆਲ੍ਹਣਾ ਬਣਾਵਾਂਗੀ, ਉੱਥੇ ਰਹੀਦਾ। ਉਹ ਉਹਦੀ ਵਾਰਤਾਲਾਪ ਦੇ ਵਿੱਚ ਹੈ, ਉਹ ਅਸਲ ਵਿੱਚ ਉੱਥੇ ਰਹਿਣ ਦੇ ਯੋਗ ਨਹੀਂ, ਉਹਦੇ ਕੋਲ ਉਹ ਉਵੇਂ ਦਾ ਸਰੀਰ ਹੀ ਨਹੀਂ ਵੀ ਉਹ ਖਜੂਰ ਦੇ ਉੱਤੇ ਰਹਿ ਸਕੇ। ਇਹਦਾ ਭਾਵ ਕੀ ਹੈ ਕਿ ਜਿੰਨਾ ਚਿਰ ਬੰਦੇ ਨੂੰ ਰੱਬ ਦੇ ਘਰ ਤੱਕ ਜਾਣ ਵਾਲੇ ਖੰਭ ਨਹੀਂ ਮਿਲਦੇ, ਸੁਰਤੀ ਦੇ ਖੰਭ, ਪ੍ਰੇਮ ਦੇ ਖੰਭ, ਗੁਰੂ ਦੀ ਹਜ਼ੂਰੀ ਦੇ ਖੰਭ, ਸਿਮਰਨ ਦੇ ਖੰਭ, ਬੰਦਗੀ ਦੇ ਖੰਭ ਨਹੀਂ ਮਿਲਦੇ, ਉਹਨਾਂ ਚਿਰ ਉਹ ਸੋਚਾਂ ਤਾਂ ਸੋਚ ਸਕਦਾ ਵੀ ਐਵੇਂ ਸੱਚਖੰਡ ਚਲੇ ਜਾਈਦਾ, ਉਹਦੇ ਬਾਰੇ ਪੜ੍ਹ ਤਾਂ ਸਕਦਾ, ਉਹਦੇ ਬਾਰੇ ਵਿਚਾਰ ਤੇ ਸਕਦਾ, ਉਹ ਲੋਕਾਂ ਨੂੰ ਵੀ ਦੱਸ ਸਕਦਾ ਤੇ ਚਾਰ ਬੰਦਿਆਂ ਵਿੱਚ ਬਹਿ ਕੇ ਬਹਿਸ ਵੀ ਕਰ ਸਕਦਾ, ਪਰ ਉਹਨਾਂ ਚਿਰ ਉਹ ਪਹੁੰਚ ਨਹੀਂ ਸਕਦਾ ਜਿੰਨਾ ਚਿਰ ਉਹਦੇ ਕੋਲ ਖੰਭ ਨਹੀਂ ਆਉਂਦੇ। ਇੱਕ ਉਦਾਹਰਣ ਦਿੱਤੀ ਹੈ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ, ਹੁਣ ਜਿਹਦੇ ਕੋਲ ਖੰਭ ਹੀ ਨਹੀਂ ਉੱਡ ਕੇ ਜਾਏ ਕਿਵੇਂ। ਗੁਰੂ ਸਾਹਿਬ ਜੀ ਦੀ ਇੱਕ ਪੌੜੀ ਤੁਸੀਂ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚੋਂ ਪੜ੍ਹਦੇ ਹੋ, ਜਿਹਦੇ ਵਿੱਚ ਮਹਾਰਾਜ ਕਹਿੰਦੇ ਇੱਕ ਦੂ ਜੀਵੋਂ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਇਹ ਸਾਧਨਾ ਪੱਖ ਹੈ, ਸਿਮਰਨ ਦਾ ਪੱਖ ਹੈ ਵੀ ਇੰਨਾ ਸਿਮਰਨ ਉਹਦੇ ਮਾਰਗ ਤੇ ਕਰਨਾ ਪੈਂਦਾ, ਇੰਨਾ ਨਿਰੰਤਰ ਲਗਾਤਾਰੀ ਅਭਿਆਸ ਕਰਨਾ ਪੈਂਦਾ ਤਾਂ ਜਾ ਕੇ ਕਿਤੇ ਬ੍ਰਹਮ ਦਾ ਗਿਆਨ ਹੁੰਦਾ, ਤਾਂ ਕਿਤੇ ਸੰਤ ਪਦਵੀ ਤੇ ਮਨੁੱਖ ਪਹੁੰਚਦਾ। ਇੱਕ ਦੋ ਜੀਵੋਂ ਲੱਖ ਹੋਏ, ਦੋ ਜੀਵਾਂ ਇੱਕ ਤੋਂ ਦੋ ਹੋ ਗਈਆਂ, ਦੋ ਤੋਂ ਲੱਖ ਹੋ ਗਈਆਂ, ਲੱਖ ਤੋਂ ਵੀਹ ਲੱਖ ਹੋ ਗਈਆਂ, ਤੇ ਫਿਰ ਉਹਨਾਂ ਵੀਹ ਲੱਖ ਦੇ ਨਾਲ ਲੱਖ ਲੱਖ ਵਾਰੀ ਪਰਮਾਤਮਾ ਦਾ ਨਾਮ ਜਪਿਆ ਜਾਏ। ਹੁਣ ਕਿੰਨਾ ਸੰਘਣਾ। ਇਹਦੇ ਉੱਤੇ ਕਈ ਖੰਡਨ ਕਰਦੇ ਵੀ ਇਹਦੇ ਵਿੱਚ ਖੰਡਨ ਕੀਤਾ, ਖੰਡਨ ਅੱਧ ਤੋਂ ਅੱਗੇ ਜਾ ਕੇ ਕੀਤਾ, ਪੌੜੀ ਧਿਆਨ ਨਾਲ ਸੁਣਦੇ ਰਹੋ, ਅੱਗੇ ਜਾ ਕੇ ਕੀਤਾ ਵੀ ਜੇ ਤੂੰ ਕੀੜਾ ਹੈ ਨਾ, ਤੈਨੂੰ ਖੰਭ ਨਹੀਂ ਨਿਕਲੇ, ਤੇਰੇ ਅੰਦਰ ਪਿਆਰ ਨਹੀਂ ਆਇਆ, ਗੁਰੂ ਦਾ ਵਿਸ਼ਵਾਸ ਨਹੀਂ ਆਇਆ, ਤੇ ਤਾਂ ਇਹਦਾ ਖੰਡਨ ਹੈ, ਨਹੀਂ ਤਾਂ ਜਾਪ ਹੀ ਖੰਭ ਨੇ ਗੁਰਮਤ ਦੇ, ਜਪ ਕੇ ਹੀ ਗੁਰੂ ਕੇ ਸਿੱਖ ਸ਼ਬਦ ਤੱਕ ਪਹੁੰਚੇ ਨੇ, ਪਰਮਾਤਮਾ ਤੱਕ ਪਹੁੰਚੇ। ਜਾਪ ਹੀ ਇੱਕ ਸਾਧਨ ਹੈ, ਸਿੱਖੀ ਦਾ ਮੁੱਢ ਹੀ ਜਾਪ ਹੈ, ਪਰ ਉਹਦੇ ਨਾਲ ਹੋਰ ਵੀ ਬੜੀਆਂ ਚੀਜ਼ਾਂ ਚਾਹੀਦੀਆਂ, ਕੱਲਾ ਜਾਪ ਨਹੀਂ। ਜਾਪ ਦੇ ਨਾਲ ਜਾਪ ਤੇ ਬੀਜ ਹੈ, ਉਹ ਤੇ ਬੀਜ ਵਰਗਾ ਹੈ, ਬੀਜ ਨੂੰ ਧਰਤੀ ਵੀ ਤਾਂ ਚਾਹੀਦੀ ਹੈ। ਕੋਈ ਅਸੀਂ ਬਾਣੀ ਪੜ੍ਹਦੇ ਹਾਂ, ਪੰਜ ਬਾਣੀਆਂ ਸਵੇਰੇ ਕੀਤੀਆਂ, ਹੋਰ ਜਾਪ ਕਰਨੇ ਆ, ਮੂਲ ਮੰਤਰ ਹੈ, ਗੁਰਮੰਤਰ ਹੈ, ਗੁਰਬਾਣੀ ਉਪਦੇਸ਼ ਦਿੰਦੀ ਹੈ, ਨਾਮ ਜਪੋ, ਬਾਣੀ ਪੜ੍ਹੋ, ਸਿਮਰਨ ਕਰੋ, ਪਰ ਦੋਹੋਂ ਮਿਲ ਕਾਰਜ ਉਪਜੈ, ਰਾਮ ਨਾਮ ਸੰਯੋਗ, ਰੱਬ ਦੇ ਨਾਮ ਨੂੰ ਕਿਸੇ ਚੀਜ਼ ਦੇ ਨਾਲ ਸੰਯੋਗ ਵੀ ਕਰ, ਉਹਨੂੰ ਕਿਸੇ ਨਾਲ ਜੋੜ ਵੀ, ਬੀਜ ਨੂੰ ਕਿਸੇ ਧਰਤੀ ਨਾਲ ਵੀ ਜੋੜ, ਜ਼ਮੀਨ ਨੂੰ ਵੀ ਲੱਭ, ਜ਼ਮੀਨ ਕਿਵੇਂ ਦੀ, ਬੱਤਰ ਵੀ ਹੈ ਕਿ ਨਹੀਂ, ਇਹ ਘਾਹ ਉੱਗਿਆ, ਇਹ ਠੀਕ ਹੈ। ਜਾਪ ਕਰਨਾ ਨਹੀਂ ਛੱਡਣਾ ਚਾਹੀਦਾ ਜੀਵਨ ਭਾਵੇਂ ਕਿਵੇਂ ਦਾ ਵੀ ਹੋਵੇ, ਇਹ ਤਜਰਬਾ ਹੈ ਸਿਮਰਨ ਕਰਨ ਵਾਲਿਆਂ ਦਾ, ਕਿਉਂਕਿ ਸਿਮਰਨ ਹੀ ਜ਼ਮੀਨ ਨੂੰ ਵਾਹੁੰਦਾ, ਸਿਮਰਨ ਹੀ ਬੱਤਰ ਲਿਆਉਂਦਾ, ਸਿਮਰਨ ਹੀ ਮੈਲ ਕੱਢਦਾ। ਪਰ ਇਹ ਤਾਂ ਹੋਵੇਗਾ ਜੇ ਜਪਣ ਵਾਲੇ ਦੇ ਅੰਦਰ ਇਹ ਨੀਯਤ ਹੈ ਕਿ ਮੈਂ ਆਪਣੇ ਆਪ ਨੂੰ ਸੁਧਾਰਨਾ। ਜੇ ਨੀਯਤ ਨਹੀਂ ਨਾ, ਨੀਯਤ ਨਹੀਂ ਤੇ ਅਰਦਾਸ ਨਹੀਂ ਕਰੇਗਾ, ਅਰਦਾਸ ਤੋਂ ਬਿਨਾਂ ਗੁਰੂ ਸਵਾਰੇਗਾ ਕਿਵੇਂ ਫਿਰ। ਗੁਰੂ ਨੇ ਉਹਦੀ ਉਸ ਬੰਦੇ ਦਾ ਜੀਵਨ ਸਵਾਰਨਾ ਹੈ ਜਿਹਨੇ ਅਰਦਾਸ ਕੀਤੀ ਹੈ, ਤੇ ਅਰਦਾਸ ਹੁੰਦੀ ਹੈ ਨੀਯਤ ਦੇ ਨਾਲ, ਜਿਹੜੀ ਚੀਜ਼ ਦੀ ਨੀਯਤ ਨਹੀਂ ਉਹ ਤੇ ਅਸੀਂ ਇਵੇਂ ਹੱਥ ਵੀ ਕਰ ਦਈਏ ਤੇ ਗੁਰੂ ਸਾਹਿਬ ਸਾਡੇ ਹੱਥ ਤੇ ਰੱਖ ਦੇਣ, ਅਸੀਂ ਹੱਥ ਖੁੱਲੇ ਛੱਡ ਦੇਣਾ, ਉਹਨੇ ਥੱਲੇ ਨਿਕਲ ਜਾਣਾ। ਕਰਮ ਹੈ ਅੰਮ੍ਰਿਤ ਆਨ ਨਿਸਾਰਿਓ, ਖਿਸਰ ਗਏ ਭੂਮ ਪਰ ਡਾਰਿਓ। ਇੱਕ ਦੂ ਜੀਵੋਂ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਇੰਨਾ ਜਾਪ ਕਰੇ ਗੁਰੂ ਕਾ ਸਿੱਖ, ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼, ਤੇ ਨਾਲ ਹੋਵੇ ਨੀਯਤ ਦੀ ਜ਼ਮੀਨ, ਉਹਦੇ ਵਿੱਚ ਫਿਰ ਨਾਮ ਦਾ ਸਿੱਖੀ ਦਾ ਬੂਟਾ ਉੱਗਦਾ। ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼, ਇਹ ਤਰਾਹੇ ਇਹ ਹੈ ਰਸਤਾ ਸਿੱਖੀ ਦਾ। ਇਹ ਨੇ ਪੌੜੀਆਂ ਪਰਮੇਸ਼ਰ ਦੇ ਘਰ ਵਿੱਚ ਜਾਣ ਵਾਲੀਆਂ, ਹੋਰ ਕੋਈ ਪੌੜੀਆਂ ਨਹੀਂ, ਜਾਪ ਹੀ ਪੌੜੀ ਹੈ। ਇਹ ਤਰਾਹੇ ਪਤ ਪੌੜੀਆਂ ਚੜੀਐ ਹੋਏ ਇੱਕੀਸ, ਇੱਕੀਸ ਮੈਨੇ ਦੋ ਤੋਂ ਇੱਕ ਹੋ ਜਾਣਾ, ਇੱਕ ਸਾਡਾ ਹੁਣ ਆਪਣਾ ਸਰੂਪ ਹੈ, ਜਪਦਿਆਂ ਜਪਦਿਆਂ ਆਪਣਾ ਸਰੂਪ ਘਟੀ ਜਾਣਾ ਤੇ ਗੁਰੂ ਦਾ ਸਰੂਪ ਅੰਦਰ ਵਧੀ ਜਾਣਾ। ਇਹ ਹੀ ਹੈ ਨਾ ਸਿੱਖੀ ਦੀ ਸਾਧਨਾ, ਨਾਮ ਜਪਦਿਆਂ ਜਪਦਿਆਂ ਆਪਣੀ ਹਉਮੈ ਹੋਂਦ ਖਤਮ ਕਰੀ ਜਾਣੀ ਤੇ ਗੁਰੂ ਦੀ ਹੋਂਦ ਅੰਦਰ ਵੱਧਦੀ ਜਾਣੀ, ਹੌਲੀ ਹੌਲੀ ਸਿੱਖ ਗੁਰੂ ਵਰਗਾ ਬਣ ਜਾਏ। ਤਾਂ ਹੀ ਆਪਾਂ ਦੋ ਸ਼ਬਦ ਵਰਤਨੇ ਆ, ਸਿੱਖ ਤੇ ਗੁਰਸਿੱਖ, ਯਾਨੀ ਕਿ ਉਹ ਸਿੱਖ ਜਿਹਦੇ ਜੀਵਨ ਨੂੰ ਹੁਣ ਗੁਰੂ ਨੇ ਚੌਵਾਂ ਪਾਸਿਓਂ ਘੇਰ ਲਿਆ, ਗੁਰੂ ਉਹਦੇ ਜੀਵਨ ਵਿੱਚ ਪ੍ਰਗਟ ਹੋ ਗਿਆ, ਉਹਨੂੰ ਗੁਰਸਿੱਖ ਕਹਿੰਦੇ ਨੇ। ਇਸ ਕਰਕੇ ਇਹ ਤਰਾਹੇ ਪਤ ਪਵੜੀਆਂ ਚੜੀਐ, ਜੇ ਕੋਈ ਚੜੇਗਾ ਤੇ ਤਾਂ ਪਹੁੰਚੇਗਾ, ਬੈਠੇ ਨਹੀਂ ਪਹੁੰਚਦੇ ਕਦੀ, ਤੁਰੇਗਾ ਤੇ ਤਾਂ ਪਹੁੰਚੇਗਾ, ਗੱਲਾਂ ਨਾਲ ਨਹੀਂ ਕੋਈ ਕਦੀ ਪਹੁੰਚਦਾ। ਭਾਈ ਗੁਰਦਾਸ ਜੀ ਆਪਣੇ ਕਵਿਤ ਦੇ ਵਿੱਚ ਕਹਿੰਦੇ ਨੇ, ਪੂਛਤ ਪਥਕ ਤਾਹੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਕੇ ਜਾਈਏ। ਕਹਿੰਦੇ ਰਾਹ ਪੁੱਛੀ ਜਾਂਦਾ, ਅੰਮ੍ਰਿਤਸਰ ਕਿੰਨੀ ਦੂਰ ਪੈਂਦਾ, ਬਹਿ ਕੇ ਪੁੱਛੀ ਜਾਂਦਾ, ਤੁਰਦਾ ਨਹੀਂ, ਕਦਮ ਨਹੀਂ ਧਰਦਾ, ਕੋਈ ਸਾਧਨ ਨਹੀਂ ਕਰਦਾ, ਕੋਈ ਬੱਸ ਦਾ ਉਪਰਾਲਾ ਨਹੀਂ ਕਰਦਾ, ਕੋਈ ਗੱਡੀ ਦਾ ਨਹੀਂ ਕਰਦਾ, ਕਿਵੇਂ ਪਹੁੰਚੇਗਾ? ਐਵੇਂ ਇਹ ਸੁਰਤੀ ਦਾ ਮਾਰਗ ਹੈ ਅੰਦਰ, ਜਿਹੜੀ ਸਿੱਖੀ ਹੈ ਨਾ ਉਹ ਅੰਦਰੂਨੀ ਮਾਰਗ ਹੈ। ਪੂਛਤ ਪਥਕ ਤਾਹੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਕੇ ਜਾਈਐ। ਪੂਛਤ ਹੈ ਵੈਦ, ਖਾਤ ਔਖਦ ਨਾ ਸੰਜਮ ਸੇ, ਵੈਦ ਦੇ ਅੱਗੇ ਡਾਕਟਰ ਦੇ ਅੱਗੇ ਰੋਜ਼ ਜਾ ਕੇ ਬਹਿ ਜਾਂਦਾ ਵੀ ਬਿਮਾਰ ਬਣਾ ਤੇ ਦਵਾਈ ਵਧੀਆ ਦਿਓ, ਪਰ ਦਵਾਈ ਖਾਣ ਦਾ ਜਿਹੜਾ ਡਾਕਟਰ ਨੇ ਵੈਦ ਨੇ ਪਰਹੇਜ਼ ਦੱਸਿਆ ਉਹ ਪਰਹੇਜ਼ ਨਹੀਂ ਪਾਲਦਾ, ਗੁਰੂ ਨੇ ਜਿਹੜਾ ਪਰਹੇਜ਼ ਦੱਸਿਆ ਵੀ ਨਿੰਦਿਆ ਨਹੀਂ ਕਰਨੀ ਸਿੱਖਾ ਤੂੰ ਨਾਮ ਜਪਣਾ, ਇਹਦੇ ਨਾਲ ਪਰਹੇਜ਼ ਇਹ ਹੈ, ਚੁਗਲੀਆਂ ਨਹੀਂ ਕਰਨੀਆਂ, ਕੁਟਲਤਾ ਨਹੀਂ ਕਰਨੀ। ਇਹ ਕੁਟਲਤਾਵਾਂ ਜਿਹੜੀਆਂ ਨੇ ਇਹਦਾ ਜ਼ਿਕਰ ਕੀਤਾ ਨਾ ਬਾਣੀ ਦੇ ਵਿੱਚ, ਮੈਂ ਅੱਗੇ ਅੱਗੇ ਜਾਈ ਜਾਂਦਾ, ਪਿਛਲੇ ਸ਼ਬਦ ਆਪ ਜੀ ਨੇ ਯਾਦ ਰੱਖਣੇ, ਕਬੀਰ ਜੀ ਇਹਦਾ ਜ਼ਿਕਰ ਕਰਦੇ ਨੇ। ਉਹ ਕਹਿੰਦੇ ਵੀ ਰੱਬ ਤੈਨੂੰ ਕਿਵੇਂ ਮਿਲੇ, ਗੱਲਾਂ ਤੂੰ ਬਹੁਤ ਕਰਨਾ, ਜਿਵੇਂ ਅੱਜ ਦੇ ਸ਼ਬਦ ਵਿੱਚ ਵੀ ਕੋਈ ਨੇੜੇ ਹੋਣ ਦੀ ਵਿਆਖਿਆ ਕਰੀ ਜਾਂਦਾ, ਕੋਈ ਦੂਰ ਹੋਣ ਦੀ ਵਿਆਖਿਆ ਕਰੀ ਜਾਂਦਾ, ਕਿਵੇਂ ਪਹੁੰਚੇਗਾ, ਤੁਰਦਾ ਨਹੀਂ। ਭਗਤ ਜੀ ਕਹਿੰਦੇ ਹਰ ਜਸ ਸੁਣ ਹੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ। ਕਹਿੰਦੇ ਰੱਬ ਦਾ ਨਾਮ ਤਾਂ ਕਦੀ ਜਪਿਆ ਨਹੀਂ, ਨਿਤਨੇਮ ਤਾਂ ਕਦੀ ਕੀਤਾ ਨਹੀਂ, ਸਿਮਰਨ ਤਾਂ ਕੀਤਾ ਨਹੀਂ, ਬੰਦਗੀ ਤਾਂ ਕੀਤੀ ਨਹੀਂ ਕਦੀ, ਅੰਮ੍ਰਿਤ ਵੇਲੇ ਤੇ ਜਾਗਿਆ ਨਹੀਂ ਕਦੀ, ਸਵੇਰੇ ਉੱਠ ਕੇ ਸੂਰਜ ਚੜੇ ਚੰਗੇ ਕੱਪੜੇ ਪਾ ਕੇ ਧਰਮ ਦਾ ਠੇਕੇਦਾਰ ਬਣ ਕੇ ਬਹਿ ਜਾਂਦਾ, ਲੋਕਾਂ ਨੂੰ ਧਰਮ ਦੀਆਂ ਗੱਲਾਂ ਦੱਸਦਾ, ਆਪ ਉਹਨੂੰ ਜਪਦਾ ਨਹੀਂ। ਇੱਥੇ ਯਾਦ ਰੱਖੋ, ਜਪਣ ਸੁਣਨ ਦੀ ਤੇ ਗਾਉਣ ਦੀ ਗੱਲ ਕੀਤੀ ਕਬੀਰ ਜੀ ਨੇ, ਇਹਦਾ ਮਤਲਬ ਗਾਉਣਾ ਵੀ ਸਿੱਖੀ ਦਾ ਇੱਕ ਅੰਗ ਹੈ। ਕੀਰਤਨ ਕੋਈ ਗਿਆਨ ਭਗਤੀ ਨਹੀਂ ਕੱਲੀ, ਕਥਾ ਕੋਈ ਕੱਲੀ ਗਿਆਨ ਭਗਤੀ ਨਹੀਂ, ਇਹ ਇੱਕ ਪਰਮਾਤਮਾ ਦਾ ਕੰਮ ਹੈ, ਉਹਦੇ ਘਰ ਦੇ ਵਿੱਚ ਇਸ ਕੰਮ ਨੂੰ ਅੰਜਾਮ ਦਿੱਤਾ ਜਾਂਦਾ ਹੈ। ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ। ਗੱਲਾਂ ਬਹੁਤ ਆਉਂਦੀਆਂ ਨੇ, ਐਸੇ ਲੋਗਣ ਸਿਓ ਕਿਆ ਕਹੀਏ। ਕਬੀਰ ਜੀ ਕਹਿੰਦੇ ਭਾਈ ਐਵੇਂ ਦੇ ਲੋਕਾਂ ਬਾਰੇ ਕੀ ਕਹੀਏ, ਦੱਸੋ। ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਏ। ਕਹਿੰਦੇ ਇਹਨਾਂ ਤੋਂ ਥੋੜਾ ਜਿਹਾ ਦੂਰ ਹੀ ਰਹਿਣਾ ਚਾਹੀਦਾ, ਤੇ ਹੌਲੀ ਹੌਲੀ ਲੋਕੀ ਦੂਰ ਰਹਿਣ ਲੱਗ ਪੈਂਦੇ ਨੇ। ਕਈ ਵਾਰੀ ਬਾਹਰੋਂ ਵੇਖ ਕੇ ਨਾ, ਇਹ ਬੜੀ ਲਿਸ਼ਕ ਪੁਸ਼ਕ ਹੈ, ਬੜੇ ਚੰਗੇ ਲੈਕਚਰ ਨੇ, ਬੜੀਆਂ ਚੰਗੀਆਂ ਕਿਤਾਬਾਂ ਨੇ, ਲੋਕੀ ਬੜਾ ਕੁਝ ਸੋਚ ਕੇ, ਸਿੰਬਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵਹਿ ਆਸ ਕਰ ਜਾਹੇ ਨਿਰਾਸੇ ਕਿਤ, ਸਿੰਬਲ ਦੂਰੋਂ ਵੇਖ ਕੇ ਤੋਤੇ ਆ ਗਏ ਵੀ ਕੋਈ ਫਾਲੀ ਖਾਵਾਂਗੇ, ਕੋਈ ਛਾਵੇਂ ਬਹਾਂਗੇ। ਐਵੇਂ ਗੱਲਾਂ ਸੁਣ ਕੇ ਕਈਆਂ ਦੀਆਂ ਬੜੇ ਲੋਕ ਪ੍ਰਭਾਵਿਤ ਹੋ ਗਏ, ਜਦੋਂ ਨੇੜੇ ਗਏ ਨਾ ਉੱਥੇ ਛਾਂ ਸੀ ਤੇ ਨਾ ਪੱਤੇ ਸਨ ਤੇ ਨਾ ਉੱਥੇ ਫਲ ਸੀ, ਜਾਹੀ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵਹਿ ਪਤ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਨਿਮਰਤਾ ਸੰਤੋਖ ਧੀਰਜ ਹੀ ਅਸਲ ਵਿੱਚ ਇੱਕ ਗੁਣ ਸੀ ਨਾਮ ਦਾ, ਉਹ ਅੰਦਰ ਹੈ ਨਹੀਂ ਸੀ, ਕਲਪਾ ਕਲਪਾਈ ਸੀ ਬਹੁਤ ਜ਼ਿਆਦਾ, ਅੰਦਰ ਇੱਕ ਗੱਲਬਾਤ ਚੱਲਦੀ ਰਹਿੰਦੀ ਸੀ, ਵਾਰਤਾਲਾਪ ਵੈਰ ਵਿਰੋਧ ਚੱਲਦਾ ਰਹਿੰਦਾ ਸੀ, ਨਾਮ ਉੱਥੇ ਕਿੱਥੇ ਟਿਕਦਾ। ਇਸ ਕਰਕੇ ਬੜੇ ਲੋਕ ਐਵੇਂ ਆ ਜਾਂਦੇ ਹਨ ਸਾਧ ਸੰਗਤ ਜੀ ਬਾਹਰਲੀਆਂ ਗੱਲਾਂ ਸੁਣ ਕੇ, ਤਾਂ ਉਦੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਹਨਾਂ ਦੇ ਕੋਲ ਤਾਂ ਇਹ ਤਾਂ ਗੱਲ ਹੀ ਇੱਥੋਂ ਸ਼ੁਰੂ ਕਰਦੇ ਨੇ ਵੀ ਗੁਰੂ ਦੇ ਉੱਤੇ ਸ਼ੰਕੇ ਤੋਂ ਹੀ ਤੇ ਕਥਾ ਸ਼ੁਰੂ ਕਰਦੇ ਨੇ। ਇੱਕ ਘੰਟਾ ਜਿਹੜੀ ਕਥਾ ਕਰਨੀ ਹੈ ਉਹਦੇ ਵਿੱਚ 50 ਮਿੰਟ ਤੇ ਇਹਦੇ ਕਿੰਤੂ ਪਰੰਤੂ ਤੇ ਲਾ ਦੇਣੇ ਨੇ। ਜੋੜਨ ਵਾਲੀ ਤਾਂ ਕੋਈ ਗੱਲ ਕਰਨੀ ਨਹੀਂ ਵੀ ਕੋਈ ਗੁਰਬਾਣੀ ਪੜ੍ਹਨ ਦਾ ਸ਼ੌਂਕ ਕਿਸੇ ਨੂੰ ਜਾਗੇ, ਕੋਈ ਨਿਤਨੇਮ ਦਾ ਸ਼ੌਂਕ ਜਾਗੇ, ਕੋਈ ਸਿਮਰਨ ਦਾ ਸ਼ੌਂਕ ਜਾਗੇ, ਨਹੀਂ, ਹਰ ਇੱਕ ਚੀਜ਼ ਦੇ ਉੱਤੇ ਸੂਈ ਰੱਖ ਦੇਣੀ, ਕੁਐਸਚਨ ਮਾਰਕ ਕਰ ਦੇਣਾ ਵੀ ਇਹਦਾ ਕੀ ਫਾਇਦਾ, ਇਹਦੀ ਕੀ ਲੋੜ ਹੈ। ਠੀਕ ਹੈ, ਯਥਾ ਯੋਗ ਵਿਵੇਕ ਦੇ ਆਧਾਰ ਤੇ ਸਵਾਲ ਕਰਨੇ ਮਾੜੇ ਨਹੀਂ, ਮੈਂ ਇਹਦੇ ਹੱਕ ਵਿੱਚ ਹਾਂ, ਪਰ ਜਿਹੜਾ ਕੰਮ ਅਸੀਂ ਕਰਨਾ ਹੀ ਨਹੀਂ ਉਹਦੇ ਬਾਰੇ ਪੁੱਛਣਾ ਕਾਹਦੇ ਵਾਸਤੇ ਹੈ। ਜੋ ਕੰਮ ਅਸੀਂ ਕਰਨਾ ਉਹ ਕੰਮ ਪੁੱਛੋ ਜੋ ਤੁਹਾਡਾ ਆਪਣਾ ਸਵਾਲ ਹੈ, ਕਿਸੇ ਦਾ ਸੁਣਿਆ ਸੁਣਾਇਆ ਸਵਾਲ ਕਦੀ ਨਾ ਕਰੋ, ਟਾਈਮ ਖਰਾਬ ਕਰਨ ਵਾਲੀ ਗੱਲ ਹੈ। ਜਿਹੜਾ ਕੰਮ ਤੁਸੀਂ ਕਰਨਾ ਉਹਦੇ ਬਾਰੇ ਹੀ ਸਵਾਲ ਕਰੋ ਧਰਮ ਦੇ ਮਾਰਗ ਦੇ ਉੱਤੇ। ਇਸ ਕਰਕੇ ਸਾਧ ਸੰਗਤ ਜੀ, ਕਬੀਰ ਜੀ ਕਹਿੰਦੇ ਤਿੰਨ ਤੇ ਸਦਾ ਡਰਾਨੇ ਰਹੀ ਹੈ, ਆਪ ਨਾ ਦੇਹੇ ਚੁਰੂ ਭਰ ਪਾਣੀ, ਤੇਹ ਨਿੰਦਾ ਜੇ ਗੰਗਾ ਆਨੀ। ਆਪ ਇੱਕ ਚੁਲੀ ਪਾਣੀ ਦੀ ਨਹੀਂ ਦਿੰਦੇ, ਤੇ ਜਿਨ੍ਹਾਂ ਨੇ ਗੰਗਾ ਵਹਾ ਦਿੱਤੀ ਹੈ, ਜਿਨ੍ਹਾਂ ਨੇ ਰੱਬ ਦੇ ਘਰ ਦਾ ਗਿਆਨ ਜਿਹੜਾ ਉਹਦਾ ਪਿਆਰ ਹੈ ਬਹੁਤ ਵੰਡਿਆ, ਉਹਨਾਂ ਦੀ ਨਿੰਦਿਆ। ਬੈਠਤ ਉੱਠਤ ਕੁਟਲਤਾ ਚੱਲ ਹੈ, ਬਹਿੰਦਿਆਂ ਉੱਠਦਿਆਂ ਕੁਟਲ ਨੀਤੀ ਦੀ ਵਰਤੋਂ ਕਰਨੀ। ਅਵਗਣ ਤੇ ਹੋਰ ਵੀ ਬੜੇ ਨੇ, ਪਰ ਇੱਕ ਹੁੰਦਾ ਹੈ ਰਾਜਨੀਤੀ, ਇੱਕ ਹੁੰਦਾ ਹੈ ਸਿੱਖ ਨੀਤੀ, ਇੱਕ ਹੁੰਦਾ ਗੁਰੂ ਨੀਤੀ ਤੇ ਇੱਕ ਹੁੰਦਾ ਕੁਟਲ ਨੀਤੀ। ਕੁਟਲ ਨੀਤੀ ਦਾ ਮਤਲਬ ਟੇਢੀਆਂ ਚਾਲਾਂ ਚੱਲ ਚੱਲ ਕੇ ਧਰਮ ਦੇ ਵਿੱਚ ਵਿਖੇਪ ਪਾਉਣਾ, ਧਰਮ ਦੇ ਮਾਰਗ ਦੇ ਵਿੱਚ ਲੋਕਾਂ ਨੂੰ ਦੁਬਿਧਾ ਵਿੱਚ ਪਾਉਣਾ, ਆਪਸ ਵਿੱਚ ਪੜਾਉਣਾ ਲੋਕਾਂ ਨੂੰ, ਆਪਣੇ ਆਪ ਨੂੰ ਫੇਮਸ ਕਰਨ ਵਾਸਤੇ, ਆਪਣੇ ਆਪ ਨੂੰ ਅੱਗੇ ਲਿਆਉਣ ਵਾਸਤੇ, ਆਪਣੇ ਆਪ ਨੂੰ ਅਹੁਦਿਆਂ ਤੇ ਬਰਕਰਾਰ ਰੱਖਣ ਵਾਸਤੇ ਕੁਟਲ ਨੀਤੀ ਦੀ ਵਰਤੋਂ ਕਰਨੀ। ਮੈਂ ਬੇਨਤੀ ਕਰਾਂ, ਗੁਰੂ ਘਰ ਦੇ ਵਿੱਚ ਨੀਤੀ ਦੀ ਵਰਤੋਂ ਕੀਤੀ ਗਈ ਹੈ, ਕੁਟਲ ਨੀਤੀ ਦੀ ਵਰਤੋਂ ਇੱਥੇ ਕੋਈ ਪ੍ਰਵਾਨ ਨਹੀਂ ਹੈ। ਸਗੋਂ ਮੈਂ ਬੇਨਤੀ ਕਰਾਂ ਵੀ ਜਿਹੜਾ ਗੁਰੂ ਘਰ ਦੇ ਵਿੱਚ ਜਿਨ੍ਹਾਂ ਨੂੰ ਪਿਆਰ ਮਿਲਿਆ, ਜਿਨ੍ਹਾਂ ਨੂੰ ਬਖਸ਼ਿਸ਼ ਮਿਲੀ ਹੈ, ਉਹ ਸਮਰਪਿਤ ਭਾਵਨਾ ਵਾਲਿਆਂ ਨੂੰ ਮਿਲੀ ਹੈ, ਜਿਨ੍ਹਾਂ ਨੇ ਯੋਜਨਾਵਾਂ ਬਣਾਈਆਂ ਨੇ, ਜਿਨ੍ਹਾਂ ਨੇ ਤਰੀਕੇ ਘੜ ਘੜ ਕੇ ਦੌੜ ਵਿੱਚ ਸ਼ਾਮਲ ਹੋ ਗਏ ਨੇ ਜਿਹੜੇ ਲੋਕ, ਉਹਨਾਂ ਨੂੰ ਇੱਥੋਂ ਕੁਝ ਨਹੀਂ ਮਿਲਿਆ। ਤੁਸੀਂ ਇਤਿਹਾਸ ਵੱਲ ਝਾਤੀ ਪਾ ਕੇ ਵੇਖ ਲਓ, ਗੁਰੂ ਨਾਨਕ ਸਾਹਿਬ ਜੀ ਤੋਂ ਤੁਸੀਂ ਵੇਖ ਲਓ, ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ ਬਾਬਾ ਸ੍ਰੀ ਚੰਦ, ਬਾਬਾ ਲਖਮੀ ਚੰਦ ਜੀ, ਠੀਕ ਹੈ ਉਹਨਾਂ ਨੇ ਉਦਾਸੀ ਸੰਪਰਦਾ ਚਲਾਈ ਹੈ, ਉਹਨਾਂ ਤੋਂ ਛੇਵੇਂ ਪਾਤਸ਼ਾਹ ਦੇ ਟਾਈਮ ਤੇ ਉਦਾਸੀ ਸੰਪਰਦਾ ਸਿੱਖੀ ਦਾ ਇੱਕ ਅੰਗ ਬਣ ਗਈ, ਉਹ ਸਮਰਪਿਤ ਹੋ ਗਏ ਨੇ। ਇਸ ਕਰਕੇ ਉਹਨਾਂ ਨੂੰ ਅਸੀਂ ਵਿੱਚ ਨਹੀਂ ਗਿਣ ਸਕਦੇ। ਕਈ ਕਹਿੰਦੇ ਵੀ ਬਾਬੇ ਸ੍ਰੀ ਚੰਦ ਬਾਰੇ ਤਾਂ ਬਾਣੀ ਦੇ ਵਿੱਚ ਲਿਖਿਆ ਵੀ ਪੁੱਤਰੀ ਕੌਲ ਨਾ ਪਾਲਿਓ, ਕਿਸੇ ਸਮੇਂ ਲਿਖਿਆ, ਕਿਸੇ ਵਕਤ ਤੇ ਲਿਖਿਆ ਸੱਤੇ ਭਾਈ ਬਲਵੰਡੇ ਨੇ, ਪਰ ਉਹੀ ਬਾਬਾ ਸ੍ਰੀ ਚੰਦ ਛੇਵੇਂ ਪਾਤਸ਼ਾਹ ਦੇ ਉਸੇ ਗੁਰੂ ਜੋਤ ਦੇ ਸ਼ਰਨ ਵਿੱਚ ਆ ਕੇ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਪੁੱਤਰ ਸਾਨੂੰ ਦਿਓ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣਾ ਪੁੱਤਰ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ ਦੇ ਦਿੰਦੇ ਨੇ। ਬਾਬੇ ਗੁਰਦਿੱਤੇ ਨੂੰ ਉਹ ਆਪਣੇ ਤੋਂ ਬਾਅਦ ਉਦਾਸੀ ਸੰਪਰਦਾ ਦਾ ਮੁੱਖ ਮਹੰਤ ਥਾਪਦੇ ਨੇ। ਉਸ ਵੇਲੇ ਤੋਂ ਲੈ ਕੇ ਉਦਾਸੀ ਸੰਪਰਦਾ ਸਿੱਖੀ ਦਾ ਇੱਕ ਅੰਗ ਬਣ ਗਿਆ, ਪਰ ਅਗਲੇ ਗੁਰੂ ਦੇ ਟਾਈਮ ਦੇ ਉੱਤੇ ਗੁਰੂ ਅੰਗਦ ਦੇਵ ਜੀ ਦੇ ਜਿਹੜੇ ਪੁੱਤਰ ਹੋਏ ਨੇ, ਗੁਰੂ ਅੰਗਦ ਦੇਵ ਜੀ ਦੇ ਪੁੱਤਰ ਦਾਤੂ ਤੇ ਦਾਸੂ, ਉਹਨਾਂ ਨੇ ਵਿਰੋਧ ਕੀਤਾ, ਉਹਨਾਂ ਨੇ ਯੋਜਨਾਵਾਂ ਬਣਾਈਆਂ ਨੇ, ਉਹਨਾਂ ਨੇ ਯੋਜਨਾਵਾਂ ਬਣਾਈਆਂ ਨੇ, ਗੁਰੂ ਅੰਗਦ ਦੇਵ ਜੀ ਨੇ ਕੋਈ ਯੋਜਨਾ ਨਹੀਂ ਬਣਾਈ, ਉਹ ਸਿਰਫ ਸੇਵਾ ਕਰਦੇ ਰਹੇ ਨੇ। ਉਹ ਸੇਵਾ ਵਿੱਚ ਲੀਨ ਰਹੇ, ਦਾਤੂ ਦੇ ਦਾਸੂ ਯੋਜਨਾ ਬਣਾਉਂਦੇ ਰਹੇ ਗੱਦੀ ਤੇ ਕਿਵੇਂ ਪਹੁੰਚੀਏ। ਗੁਰੂ ਅੰਗਦ ਦੇਵ ਜੀ 7 ਸਾਲ ਸੇਵਾ ਕਰਦੇ ਰਹੇ, ਉਹਨਾਂ ਨੂੰ ਇਹ ਚੀਜ਼ ਯਾਦ ਹੀ ਨਹੀਂ ਆਈ, ਉਹਨਾਂ ਨੂੰ ਇਸ ਗੱਲ ਦਾ ਕਦੀ ਖਿਆਲ ਹੀ ਨਹੀਂ ਆਇਆ ਵੀ ਮੈਂ ਗੱਦੀ ਤੇ ਬਹਿਣਾ। ਅਸਲ ਵਿੱਚ ਇਹ ਗੱਦੀਆਂ ਇਹ ਅਹੁਦੇ ਗੁਰੂ ਘਰ ਦੇ ਐਵੇਂ ਦੇ ਸਨ ਕਿ ਉਹ ਬੰਦਾ ਇੱਥੇ ਬਹਿੰਦਾ ਸੀ ਜਿਹਨੂੰ ਪਤਾ ਵੀ ਨਹੀਂ ਸੀ ਹੁੰਦਾ ਤੇ ਬਾਹ ਫੜ ਕੇ ਬਿਠਾ ਦਿੱਤਾ ਜਾਂਦਾ ਸੀ। ਉਹ ਵੇਖ ਕੇ ਹੈਰਾਨ ਹੋ ਜਾਂਦਾ ਸੀ ਵੀ ਮੈਂ ਕਿੱਥੇ ਬਹਿ ਗਿਆ। ਪਰ ਹੁਣ ਕੀ ਹੁੰਦਾ, ਹੁਣ ਅਸੀਂ ਕੀ ਕਰ ਰਹੇ ਹਾਂ? ਫਿਰ ਅਸੀਂ ਚਾਹੁੰਦੇ ਹਾਂ, ਫਿਰ ਅਸੀਂ ਏਕਤਾ ਦੀ ਗੱਲ ਕਰਨੇ ਹਾਂ, ਫਿਰ ਅਸੀਂ ਇਤਫਾਕ ਦੀ ਅਰਦਾਸ ਕਰਨੇ ਹਾਂ। ਕਰਨੀ ਚਾਹੀਦੀ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ। ਏਕਤਾ ਹੀ ਕੌਮ ਦਾ ਭਲਾ ਕਰ ਸਕਦੀ, ਇਤਫਾਕ ਕੌਮ ਦਾ ਭਲਾ ਕਰ ਸਕਦਾ ਹੈ, ਏਕਤਾ ਹੋਵੇਗੀ ਤਾਂ। ਪਰ ਇਹ ਤਾਂ ਵੇਖਿਆ ਜਾਏ ਵੀ ਅਸੀਂ ਏਕਤਾ ਵਾਸਤੇ ਕੰਮ ਕਿਹੜਾ ਕੀਤਾ ਹੈ। ਅਸੀਂ ਏਕਤਾ ਨੂੰ ਬਰਕਰਾਰ ਰੱਖਣ ਵਾਸਤੇ ਆਖਰ ਕੋਈ ਬੂਟਾ ਤਾਂ ਹੀ ਫਲ ਤੇ ਆਵੇਗਾ ਨਾ ਜੇ ਉਹਨੂੰ ਪਾਣੀ ਆਵੇਗਾ ਟਾਈਮ ਤੇ, ਉਹਨੂੰ ਗੋਡੀ ਆਵੇਗੀ, ਉਹਨੂੰ ਦਵਾਈ ਪੈਗੀ, ਤਾਂ ਹੀ ਉਹਨੂੰ ਫਲ ਲੱਗਣਾ। ਬੂਟੇ ਦੇ ਕੋਲ ਬਹਿ ਕੇ ਤੁਸੀਂ ਕਹੀ ਜਾਓ ਵੀ ਏਕਤਾ ਏਕਤਾ, ਇਹਨੂੰ ਫਲ ਲੱਗ ਜਾਏ, ਇਹਨੂੰ ਫਲ ਲੱਗ ਜਾਏ, ਉਹਨੂੰ ਫਲ ਕਿੱਥੋਂ ਲੱਗਣਾ? ਕਦੀ ਪਾਣੀ ਉਹਨੂੰ ਆਏ ਨਹੀਂ। ਗੁਰੂ ਘਰ ਦੇ ਵਿੱਚ ਗੱਦੀ ਤੇ ਜਾਣ ਵਾਸਤੇ ਕੋਈ ਆਯੋਜਨ ਨਹੀਂ ਕੀਤਾ ਗਿਆ। ਜਿਨ੍ਹਾਂ ਨੂੰ ਗੱਦੀ ਮਿਲੀ ਉਹਨਾਂ ਨੇ ਸੋਚਿਆ ਵੀ ਨਹੀਂ ਸੀ ਕਿ ਸਾਨੂੰ ਗੱਦੀ ਮਿਲੇਗੀ। 7 ਸਾਲ ਗੁਰੂ ਅੰਗਦ ਦੇਵ ਜੀ ਸੇਵਾ ਕਰਦੇ ਰਹੇ। ਪਤਾ ਉਦਣ ਲੱਗਾ ਜਿਦਣ ਗੁਰੂ ਨਾਨਕ ਸਾਹਿਬ ਨੇ ਫੜ ਕੇ ਆਪਣੀ ਮੰਜੀ ਤੇ ਬਿਠਾਤਾ ਵੀ ਇੱਥੇ ਬਹੁ। ਵੇਖ ਕੇ ਹੈਰਾਨ ਹੋ ਗਏ, ਇਕਦਮ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਇਓ ਚਿੰਤਾ। ਗੁਰੂ ਅਮਰਦਾਸ ਜੀ 12 ਸਾਲ ਤੱਕ ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਦੇ ਰਹੇ ਤੇ 60 ਸਾਲ ਦੀ ਉਮਰ ਵਿੱਚ, 12 ਸਾਲ ਗੁਰੂ ਅੰਗਦ ਦੇਵ ਜੀ ਨੂੰ ਕੋਈ ਖਿਆਲ ਨਹੀਂ ਆਇਆ ਮੈਂ ਸੇਵਾ ਕਾਹਦੇ ਵਾਸਤੇ ਕਰ ਰਿਹਾ। ਵੇਖੋ ਇਹ ਕਿਵੇਂ ਦੀ ਗੱਲ ਹੈ, ਸੇਵਾ ਕਿਵੇਂ ਦੀ ਹੈ। ਨਿਸ਼ਕਾਮਤਾ ਜਿਹੜੀ ਹੈ ਨਾ, ਹੁਣ ਇੱਕੋ ਹੀ ਸਰੀਰ ਹੈ ਨਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਿੰਨੇ ਸਾਲ ਹੋ ਗਏ ਨੇ, 41 ਸਾਲ ਹੋ ਗਏ ਜਦੋਂ ਜ਼ਾਲਮ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਭਾਰਤੀ ਹਕੂਮਤ ਨੇ ਇਸ ਢੰਗ ਨਾਲ ਹਮਲਾ ਕੀਤਾ ਵੀ ਜੇ ਕਿਸੇ ਦੇਸ਼ ਤੇ ਵੀ ਹਮਲਾ ਕਰਨਾ ਹੁੰਦਾ ਤੇ ਉਦੋਂ ਵੀ ਬੰਦਾ 100 ਵਾਰੀ ਸੋਚਦਾ ਵੀ ਇਹਨਾਂ ਦੀ ਹੱਦ ਵਿੱਚ ਦਾਖਲ ਨਾ ਹੀ ਹੋਈਏ। ਆ ਹੁਣ ਲੜਾਈ ਚੱਲੀ 10 ਕੁ ਦਿਨ, ਇੱਥੋਂ ਬਹਿ ਕੇ ਬਟਨ ਦੱਬੀ ਗਏ ਨੇ, ਅੰਦਰ ਤਾਂ ਨਹੀਂ ਵੜੇ ਜਾ ਕੇ। ਪਰ ਇਹ ਇੰਜ ਕੀਤਾ ਗਿਆ ਵੀ ਇੱਕ ਛੋਟੇ ਜਿਹੇ ਖਿੱਤੇ ਨੂੰ ਉਹਨਾਂ ਦੀ ਬੋਲੀ ਵਿੱਚ, ਛੋਟਾ ਨਹੀਂ ਵੈਸੇ, ਇਹ ਬਹੁਤ ਵੱਡਾ ਹੈ ਸਾਡੇ ਵਾਸਤੇ, ਬਹੁਤ ਵੱਡਾ ਹੈ। ਇੰਨੀ ਪਾਵਰ, ਇੰਨੀ ਸ਼ਕਤੀ, ਬਖਤਰਬੰਦ ਗੱਡੀਆਂ, ਟੈਂਕ, ਵੱਡੀਆਂ ਮਸ਼ੀਨ ਗੰਨਾਂ, ਹੈਲੀਕਾਪਟਰ, ਕਮਾਲ ਦੀ ਗੱਲ ਹੈ। 200 ਸਰੀਰ ਹੈ, 200 ਸਰੀਰ ਨੂੰ ਫੜਨਾ ਹੈ, ਇੰਨੀ ਤਾਕਤ ਕਿਉਂ ਲਾ ਦਿੱਤੀ? ਮੈਂ ਸੋਚ ਰਿਹਾ ਸੀ ਇਹਨਾਂ ਘੱਲੂਘਾਰੇ ਦੇ ਹਫ਼ਤੇ ਦੇ ਦਿਨਾਂ ਦੇ ਵਿੱਚ, ਤੇ ਉਹ ਸਾਨੂੰ ਇਤਿਹਾਸ ਦੇ ਵਿੱਚੋਂ ਸਾਰਾ ਕੁਝ ਮਿਲ ਜਾਂਦਾ ਵੀ ਇਹ ਕੀ ਹੈ। ਸਾਨੂੰ ਲੱਗਦਾ ਅਸੀਂ 200 ਹਾਂ, ਪਰ ਅਸੀਂ 200 ਨਹੀਂ ਸੀ। ਗਿਣਨ ਵਿੱਚ 200 ਲੱਗਦਾ ਸੀ, ਪਰ ਅਸਲੀਅਤ ਵਿੱਚ 200 ਨਹੀਂ ਸੀ। ਉਹਦੀ ਬੈਕ ਤੇ ਸਾਰਾ ਪੰਥ, ਸਾਰੀ ਜੋਤ ਖਲੋਤੀ ਸੀ ਉਹਨਾਂ 200 ਦੇ ਪਿੱਛੇ, ਜਿਹੜੀ ਉਹਨੂੰ ਪਾਵਰ ਦੇ ਰਹੀ ਸੀ। ਜਦੋਂ ਚਮਕੌਰ ਦੀ ਗੜੀ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਹੋਰਾਂ ਨੂੰ ਭਾਈ ਦਇਆ ਸਿੰਘ ਜੀ ਨੇ ਪੁੱਛਿਆ ਵੀ ਬਾਬਾ ਜੀ ਵੇਖੋ ਕਮਾਲ ਹੋ ਗਈ ਹੈ, ਆਪਣੀ ਗਿਣਤੀ 40 ਦੀ ਹੈ ਚਮਕੌਰ ਦੀ ਗੜੀ ਵਿੱਚ, ਤੇ ਆਹ ਤੇ ਕਿੰਨਾ ਮੁਲਖਈਆ ਆ ਗਿਆ, ਗਿਣਿਆ ਵੀ ਨਹੀਂ ਜਾ ਰਿਹਾ, 10 ਲੱਖ ਮੁਲਖਈਆ ਆ ਗਿਆ। ਇਹ ਕਿਵੇਂ ਦਾ ਜੋੜ ਮੇਲ ਹੈ, ਕਿਵੇਂ ਦਾ ਮੁਕਾਬਲਾ ਹੈ? ਤੇ ਬਾਬਾ ਅਜੀਤ ਸਿੰਘ ਹੱਸ ਕੇ ਕਹਿਣ ਲੱਗੇ ਭਾਈ ਦਇਆ ਸਿੰਘ ਜੀ, ਇਹ ਇੰਨੀ ਗਿਣਤੀ ਵੱਡੀ ਵਿੱਚ ਤਾਂ ਆਏ ਨੇ, ਅਸੀਂ ਇਹਨਾਂ ਨੂੰ 40 ਨਹੀਂ ਦਿਸਦੇ, ਅਸੀਂ ਇਹਨਾਂ ਨੂੰ 40 ਲੱਖ ਦਿਸਨੇ ਆ। ਇਹਦਾ ਕਾਰਨ ਇਹ ਹੈ, ਇਹ ਡਰੇ ਹੋਏ ਨੇ, ਇਹ ਕੰਬੇ ਹੋਏ ਨੇ, ਤਾਂ ਇੰਨੀ ਗਿਣਤੀ ਵਿੱਚ ਆਏ ਨੇ, ਤਾਂ ਇੰਨਾ ਕੁਝ ਲੈ ਕੇ ਆਏ ਨੇ। ਸਾਨੂੰ ਨਹੀਂ ਪਤਾ ਸਾਧ ਸੰਗਤ ਜੀ, ਜਿੰਨਾ ਕੁਝ ਸਾਨੂੰ ਗੁਰੂ ਸਾਹਿਬ ਨੇ ਦੇ ਦਿੱਤਾ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਕੁਝ ਸਾਨੂੰ ਦੇ ਦਿੱਤਾ, ਉਸ ਤਾਕਤ ਬਾਰੇ ਸਾਨੂੰ ਸ਼ਾਇਦ ਇਲਮ ਨਹੀਂ। ਜੋ ਕੁਝ ਮਹਾਰਾਜ ਨੇ ਸਾਨੂੰ ਦਿੱਤਾ ਇਹ ਉਹ ਪਾਵਰ ਸੀ, ਉਹ ਤਾਕਤ ਸੀ, ਤੇ ਸਾਰਾ ਜ਼ੋਰ ਲੱਗ ਗਿਆ ਬਾਹਰੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਉਣ ਦਾ ਤੇ ਅੰਦਰੋਂ ਵੀ ਬਿਲਡਿੰਗ ਨੂੰ, ਕੰਧਾਂ ਨੂੰ ਵੀ ਢਾਉਣ ਦਾ ਯਤਨ ਹੋਇਆ ਤੇ ਸਿਧਾਂਤ ਨੂੰ ਵੀ ਢਾਉਣ ਦਾ ਯਤਨ ਪਿਛਲੇ 40 ਸਾਲ ਤੋਂ ਹੋ ਰਿਹਾ, 40 ਤੋਂ ਵੀ ਜ਼ਿਆਦਾ ਸਾਲ ਤੋਂ ਹੋ ਰਿਹਾ, 78 ਤੋਂ ਹੋ ਰਿਹਾ, ਤੇ ਜੇ ਹੋਰ ਪਿੱਛੇ ਚਲੇ ਜਾਓ ਤੇ 47 ਤੋਂ ਹੋ ਰਿਹਾ, ਜਿਹਨੂੰ ਕਹਿੰਦੇ ਆਜ਼ਾਦੀ ਮਿਲ ਗਈ ਹੈ ਉਦੋਂ ਤੋਂ। ਇਹ ਦਰਬਾਰ ਸਾਹਿਬ ਤੇ ਹਮਲਾ ਪਹਿਲਾਂ ਵੀ ਇੱਕ ਵਾਰੀ ਸਾਧ ਸੰਗਤ ਜੀ ਹੋਇਆ ਹੈ, ਅੱਜ ਤਾਂ ਕਹਿੰਦੇ ਵੀ ਅੰਦਰ ਹਥਿਆਰ ਸਨ, ਅੰਦਰ ਇਹ ਬੰਦੇ ਸਨ, ਇਹਦੇ ਤੋਂ ਪਹਿਲਾਂ ਵੀ ਇੱਕ ਵਾਰੀ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਵੈਸੇ ਇਹ ਅਸਥਾਨ ਹੀ ਇਵੇਂ ਦਾ, ਇਤਿਹਾਸ ਦੇ ਵਿੱਚੋਂ ਇਵੇਂ ਦੀਆਂ ਚੀਜ਼ਾਂ ਮਿਲਦੀਆਂ ਨੇ ਵੀ ਜਦੋਂ ਮਹਾਰਾਜ ਨੇ ਨੀਂਹ ਰਖਾਈ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਾਈਂ ਮੀਆਂ ਮੀਰ ਜੀ ਤੋਂ, ਤੇ ਮਿਸਤਰੀ ਦੀ ਆਦਤ ਹੁੰਦੀ, ਉਹ ਕਹਿੰਦਾ ਵੀ ਇੱਟ ਡਿੰਗੀ ਟਿੱਗੀ ਥੋੜੀ ਜਿਹੀ ਸਿੱਧੀ ਕਰਦਿਆਂ, ਜਦੋਂ ਉਹਨੇ ਸਿੱਧੀ ਕਰ ਦਿੱਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਚਲੋ ਠੀਕ ਹੈ, ਜੋ ਕੁਝ ਹੋ ਗਿਆ ਇਹਦੀ ਇੱਟ ਜਿੱਥੇ ਟਿੱਕੀ ਸੀ ਉੱਥੇ ਟਿੱਕੀ ਰਹਿਣ ਦੇਣੀ ਸੀ, ਹੁਣ ਤੂੰ ਹਿਲਾ ਦਿੱਤੀ ਹੈ, ਹੁਣ ਇਹ ਹਿੱਲਦਾ ਰਹੇਗਾ। ਆਪਣੇ ਪ੍ਰਸਿੱਧ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੂੰ ਕਿਸੇ ਨੇ ਪੁੱਛਿਆ ਬਈ ਧਾਰਮਿਕ ਸਥਾਨ ਤੇ ਹੋਰ ਵੀ ਬੜੇ ਨੇ, ਮੰਦਰ ਤੇ ਹੋਰ ਵੀ ਬੜੇ ਨੇ, ਹਰਿਮੰਦਰ ਸਾਹਿਬ ਨੂੰ ਵਾਰ ਵਾਰ ਕਿਉਂ ਢਾਇਆ ਜਾਂਦਾ, ਕਦੀ ਤੈਮੂਰ, ਕਦੀ ਜ਼ਕਰੀਆ ਖਾਨ, ਕਦੀ ਅਬਦਾਲੀ, ਤੇ ਹੁਣ ਵਾਲਿਆਂ ਨੇ ਪੂਰੀ ਕੋਈ ਕਸਰ ਨਹੀਂ ਛੱਡੀ, ਕਿਉਂ ਢਾਇਆ ਜਾਂਦਾ? ਤੇ ਉਹਨਾਂ ਨੇ ਜਵਾਬ ਬੜਾ ਸੋਹਣਾ ਦਿੱਤਾ ਸੀ, ਉਹ ਕਹਿੰਦੇ ਤਾਂ ਢਾਇਆ ਜਾਂਦਾ, ਤਾਂ ਹਮਲਾ ਕੀਤਾ ਜਾਂਦਾ, ਕਿਉਂਕਿ ਇਹ ਅਸਥਾਨ ਹਰਿਮੰਦਰ ਸਾਹਿਬ ਜਿਉਂਦਾ ਹੈ, ਇਹਦੇ ਵਿੱਚ ਜਿੰਦ ਹੈ, ਤੇ ਜਿੱਥੇ ਜਿੰਦ ਹੋਵੇ ਉੱਥੇ ਹੀ ਕੋਈ ਹਮਲਾ ਕਰਦਾ, ਜਿੱਥੇ ਹੋਵੇ ਹੀ ਮੁਰਦਾ ਉੱਥੇ ਹਮਲਾ ਕਿੰਨੇ ਕਰਨਾ ਹੈ, ਇਹ ਜਿਉਂਦਾ। ਜੇ ਹਰਿਮੰਦਰ ਸਾਹਿਬ ਦੇ ਵਿੱਚ ਬੀੜ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗੋਲੀ ਲੱਗੀ ਹੈ, ਇੱਕ ਪਾਸੇ ਤਾਂ ਸਿੱਖ ਦਾ ਹਿਰਦਾ ਬਲੂੰਦਰਿਆ ਗਿਆ ਇਸ ਚੀਜ਼ ਨੂੰ ਵੇਖ ਕੇ, ਪਰ ਇੱਕ ਪਾਸੇ ਇਹ ਇੱਕ ਪ੍ਰਤੀਕ ਹੈ, ਇੱਕ ਸਿੰਬਲ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੋਲੀ ਤਾਂ ਮਾਰੀ ਗਈ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ ਸਿਧਾਂਤ ਨੇ ਬੰਦੇ ਵਿੱਚ ਕ੍ਰਾਂਤੀ ਲਿਆਉਂਦੇ ਨੇ, ਨਿਸ਼ਾਨਾ ਗੁਰੂ ਗ੍ਰੰਥ ਸਾਹਿਬ ਹੈ, ਭਾਵੇਂ ਉਦੋਂ ਗੋਲੀ ਵੱਜੀ ਸੀ, ਭਾਵੇਂ ਹੁਣ ਚੋਰੀ ਕੀਤਾ ਗਿਆ, ਭਾਵੇਂ ਕੋਈ ਅੱਗ ਲਾ ਦਿੰਦਾ, ਭਾਵੇਂ ਕੋਈ ਪਾੜ ਦਿੰਦਾ, ਹੈ ਇਸ ਸੱਚਾਈ ਦੇ ਉੱਤੇ ਵਾਰ ਕਰਨ ਵਾਲੀ ਗੱਲ। ਸੋ ਬਾਹਰੀ ਤੌਰ ਤੇ ਵੀ ਇਨ ਸ਼ਾਨ ਸ਼ੌਕਤ ਨੂੰ ਮਿਟਾਉਣ ਵਾਸਤੇ ਹਰਿਮੰਦਰ ਸਾਹਿਬ ਨੂੰ, ਅਕਾਲ ਤਖ਼ਤ ਸਾਹਿਬ ਨੂੰ ਢਾਇਆ ਗਿਆ, ਤੇ ਇਹ ਨਾ ਭੁੱਲਣ ਯੋਗ ਹੈ, ਇਸ ਨੂੰ ਭੁੱਲਿਆ ਨਹੀਂ ਜਾ ਸਕਦਾ। ਜਿਨ੍ਹਾਂ ਦੇ ਅੰਦਰ ਵੀ ਥੋੜਾ ਜਿਹਾ ਧਰਮ ਹੈ, ਥੋੜੀ ਜਿਹੀ ਇਨਸਾਨੀਅਤ ਹੈ, ਭਾਵੇਂ ਸਿੱਖ ਕੀ ਹੈ, ਭਾਵੇਂ ਮੁਸਲਮਾਨ ਵੀ ਹੈ, ਭਾਵੇਂ ਹਿੰਦੂ ਵੀ ਹੈ, ਜੇ ਅੰਦਰ ਇਨਸਾਨੀਅਤ ਹੈ ਤੇ ਉਹ ਇਸ ਚੀਜ਼ ਦਾ ਵਿਰੋਧ ਕਰੇਗਾ, ਕਦੀ ਭੁੱਲੇਗਾ ਨਹੀਂ, ਇਹ ਬਾਹਰੀ ਤੌਰ ਤੇ ਹੈ। ਦੂਸਰਾ ਤਰੀਕਾ ਹੈ ਇਹਨੂੰ ਸਿਧਾਂਤ ਦੇ ਤੌਰ ਤੇ ਢਾਉਣ ਵਾਸਤੇ, ਪਿਛਲੇ ਸਾਧ ਸੰਗਤ ਜੀ ਤਕਰੀਬਨ 50 ਸਾਲ ਲੱਗੇ ਹੋਏ ਨੇ, ਸਾਨੂੰ ਇਸ ਚੀਜ਼ ਨੂੰ ਪੜ੍ਹਨਾ ਚਾਹੀਦਾ, ਸਾਨੂੰ ਇਸ ਚੀਜ਼ ਨੂੰ ਅੱਜ ਲੋੜ ਹੈ, ਜਿਹੜੀ ਨੌਜਵਾਨ ਪੀੜ੍ਹੀ ਹੈ ਜਿੱਥੇ ਉਹ ਜੋਸ਼ ਹੈ ਉਹਨਾਂ ਦੇ ਵਿੱਚ, ਨਮਸਕਾਰ ਹੈ ਉਹਨਾਂ ਦੇ ਜੋਸ਼ ਨੂੰ, ਪਰ ਪੜ੍ਹੋ ਜ਼ਰੂਰ ਇਹਦੇ ਪਿੱਛੇ ਚੋਰ ਕੌਣ ਲੁਕਿਆ ਹੋਇਆ, ਇਹ ਕਿੱਥੋਂ ਸਾਰਾ ਆਰਗੇਨਾਈਜ਼ ਕੀਤਾ ਜਾ ਰਿਹਾ, ਇਹਦੀ ਬੈਕ ਵਿੱਚ ਕੌਣ ਖਲੋਤਾ ਹੈ, ਇਹ ਤਾਂ ਅਗਲੇ ਅਗਲੇ ਤਾਂ ਪਾਤਰ ਨੇ ਸਿਰਫ, ਅੱਗੇ ਅੱਗੇ ਤੁਰੇ ਫਿਰਦੇ, ਕੋਈ ਕੋਈ ਆ ਜਾਂਦਾ, ਕੋਈ ਕੋਈ ਆ ਜਾਂਦਾ, ਇਹਦੇ ਪਿੱਛੇ ਕੌਣ ਖਲੋਤਾ ਹੈ, ਇਹਦੀ ਡੀਪ ਸਟੇਟ ਕੀ ਹੈ, ਕਿੱਥੋਂ ਆ ਰਿਹਾ ਸਾਰਾ ਕੁਝ, ਇਹ ਪੜ੍ਹਨ ਦੀ ਲੋੜ ਹੈ, ਜੋਸ਼ ਦੇ ਨਾਲ ਨਾਲ ਪੜ੍ਹਾਈ ਦੀ ਵੀ ਲੋੜ ਹੈ। ਸੋ ਇਸ ਸਿਧਾਂਤ ਨੂੰ, ਇੱਕ ਸਰੀਰ ਸੀ ਜਿਹਨੇ ਕਮਾਈ ਕੀਤੀ ਸ਼ਬਦ ਦੀ, ਮੈਂ ਬੇਨਤੀ ਕਰ ਰਿਹਾ ਸੀ ਕਿ ਇੱਕ ਦੋ ਜੀਵੋਂ ਲੱਖ ਹੋਈ, ਲੱਖ ਹੋਵੇ ਲੱਖ ਵੀ, ਸੰਤ ਬਾਬਾ ਜਰਨੈਲ ਸਿੰਘ ਜੀ ਨੇ ਕਮਾਈ ਕੀਤੀ, ਸ਼ਬਦ ਦੀ ਕਮਾਈ ਕੀਤੀ, ਬਾਣੀ ਦੀ ਕਮਾਈ ਕੀਤੀ ਹੈ, ਬਹੁਤ ਘੱਟ ਬੋਲਣਾ ਛੋਟੀ ਉਮਰ ਦੇ ਵਿੱਚ, ਤੇ ਜਦੋਂ ਵੱਡੇ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਜੀ ਕਥਾ ਕਰਨ ਲਈ ਜਾਇਆ ਕਰਦੇ ਸੀ ਪਿੰਡ ਰੋਡੇ, ਉਹਨਾਂ ਨੇ ਸੁਭਾਵਕ ਇੱਕ ਵਾਰੀ ਸੰਤਾਂ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਨੂੰ ਕਿਹਾ ਵੀ ਤੁਹਾਡੇ ਕਿੰਨੇ ਪੁੱਤਰ ਨੇ, ਕਹਿੰਦੇ ਮਹਾਰਾਜ ਦੇ ਦਿੱਤੇ ਹੋਏ 7 ਪੁੱਤਰ ਨੇ। ਬਾਬਾ ਗੁਰਬਚਨ ਸਿੰਘ ਜੀ ਕਹਿਣ ਲੱਗੇ ਇੱਕ ਸਾਨੂੰ ਦੇ ਦਿਓ, ਇਹ ਬੜੀ ਪੁਰਾਣੀ ਗੱਲ ਹੈ, ਇੱਕ ਸਾਨੂੰ ਦੇ ਦਿਓ। ਅਜੇ ਛੋਟੇ ਸੀ ਸੰਤ ਜਰਨੈਲ ਸਿੰਘ ਜੀ, ਸਰੀਰ ਦੀ ਅਵਸਥਾ ਛੋਟੀ ਸੀ। ਕਹਿੰਦੇ ਨੇ ਬਾਬਾ ਜਗਿੰਦਰ ਸਿੰਘ ਜੀ ਨੇ ਸੱਤੇ ਪੁੱਤਰ ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਸਾਹਮਣੇ ਲਿਆ ਕੇ ਖੜੇ ਕਰ ਦਿੱਤੇ ਤੇ ਕਿਹਾ ਵੀ ਬਾਬਾ ਜੀ ਮੇਰੇ ਵਾਸਤੇ ਤਾਂ ਸਾਰੇ ਇੱਕੋ ਜਿਹੇ ਨੇ, ਤੁਸੀਂ ਚੁਣ ਲਓ ਜਿਹੜਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਲੈ ਲਓ। ਤੇ ਬਾਬਾ ਗੁਰਬਚਨ ਸਿੰਘ ਜੀ ਨੇ ਸੰਤ ਜਰਨੈਲ ਸਿੰਘ ਦੇ ਮੋਢੇ ਤੇ ਹੱਥ ਆ ਕੇ ਰੱਖਿਆ, ਕਹਿਣ ਲੱਗੇ ਸਾਨੂੰ ਆਹ ਚਾਹੀਦਾ। ਤੇ ਬਾਬਾ ਜਗਿੰਦਰ ਸਿੰਘ ਕਹਿੰਦੇ ਮਹਾਰਾਜ ਤੁਹਾਡਾ ਤੇ ਕੰਮ ਜਿਹੜਾ ਬੋਲਣ ਚੱਲਣ ਦਾ, ਕਥਾ ਕਰਨ ਦਾ, ਵਿਚਾਰਾਂ ਕਰਨ ਦਾ, ਲੋਕਾਂ ਨਾਲ ਗੱਲਬਾਤ ਕਰਨ ਦਾ, ਇਹਦੇ ਬੋਲਦੇ ਕਿਸੇ ਨਾਲ ਨਹੀਂ, ਇਹਦੇ ਗੱਲ ਹੀ ਨਹੀਂ ਕਿਸੇ ਨਾਲ ਕਰਦਾ। ਉੱਥੇ ਸੰਤਾਂ ਨੇ ਬਚਨ ਕੀਤੇ, ਕਹਿੰਦੇ ਇਹ ਅੱਜ ਗੱਲ ਨਹੀਂ ਕਰਦਾ ਪਰ ਸਮਾਂ ਆਵੇਗਾ ਜਦੋਂ ਬੋਲੇਗਾ ਇਹਨੂੰ ਸਾਰੀ ਦੁਨੀਆਂ ਸੁਣੇਗੀ। ਕੋਈ ਵੀ ਚੀਜ਼ ਹੁੰਦੀ ਹੈ ਉਹਦੀ ਬੈਕ ਦੇ ਵਿੱਚ ਪਿੱਛੇ ਬੜਾ ਕੁਝ ਖੜਾ ਹੁੰਦਾ ਹੈ, ਕਈ ਚੀਜ਼ਾਂ ਰਲਦੀਆਂ ਨੇ ਤਾਂ ਜਾ ਕੇ ਇੱਕ ਚੀਜ਼ ਪੈਦਾ ਹੁੰਦੀ। ਮੈਂ ਬੇਨਤੀ ਕਰ ਰਿਹਾ ਸੀ, ਸਮੇਂ ਦੇ ਵਿੱਚ ਰਹਿ ਕੇ ਸਮੇਟਣ ਦੀ ਕੋਸ਼ਿਸ਼ ਕਰਾਂ ਵੀ ਸਿੱਖੀ ਦੇ ਵਿੱਚ ਜਿਹੜੀ ਨਿਸ਼ਕਾਮਤਾ ਹੈ, ਗੁਰੂ ਅਮਰਦਾਸ ਜੀ ਨੇ ਨਿਸ਼ਕਾਮ ਸੇਵਾ ਕੀਤੀ ਹੈ, ਯੋਜਨਾ ਨਹੀਂ ਬਣਾਈ, ਤੇ ਸੰਤ ਜਰਨੈਲ ਸਿੰਘ ਨੇ ਨਿਸ਼ਕਾਮ ਸੇਵਾ ਕੀਤੀ ਹੈ। ਔਰ ਇਹ ਗੱਲ ਪੱਕੀ ਹੈ ਜਿੱਥੇ ਜਿੱਥੇ ਨਿਸ਼ਕਾਮ ਸੇਵਾ ਹੋਏਗੀ ਉੱਥੇ ਗੁਰੂ ਰੰਗ ਲਾਏਗਾ, ਤੇ ਜਿੱਥੇ ਅਸੀਂ ਸਕਾਮ ਯਾਨੀ ਕਿ ਸਾਡੇ ਅੰਦਰ ਕੁਝ ਚੀਜ਼ਾਂ ਦੇ ਉੱਤੇ ਕਬਜ਼ੇ ਕਰਨ ਦੀ ਜਾਂ ਕਹਿ ਲਓ ਅਹੁਦਿਆਂ ਨੂੰ ਅਹੁਦਿਆਂ ਪਿੱਛੇ ਭੱਜਣ ਦੀ ਬਿਰਤੀ ਹੋਵੇਗੀ, ਸਾਨੂੰ ਕਾਮਯਾਬੀ ਨਹੀਂ ਮਿਲੇਗੀ ਕਦੀ। ਨਿਸ਼ਕਾਮਤਾ ਨੇ ਕਾਮਯਾਬੀ ਦੇਣੀ। ਸੰਤਾਂ ਨੇ ਆਪ ਇਹ ਬਚਨ ਕਿਹਾ ਸੀ ਜਦੋਂ ਮੋਰਚਾ ਸ਼ੁਰੂ ਕੀਤਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ, ਉਹਨਾਂ ਨੇ ਕਿਹਾ ਸੀ ਵੀ ਜੇ ਮੈਂ ਆਪਣੇ ਕਿਸੇ ਨਿੱਜੀ ਸ਼ੋਹਰਤ ਵਾਸਤੇ ਮੋਰਚਾ ਲਾ ਰਿਹਾ ਤੇ ਮੇਰੀ ਅਰਦਾਸ ਹੈ ਵੀ ਇਹ ਮੋਰਚਾ ਕਾਮਯਾਬ ਨਾ ਹੋਵੇ। ਜੇ ਮੈਂ ਆਪਣੇ ਨਿੱਜੀ ਕਿਸੇ ਅਹੁਦੇ ਵਾਸਤੇ ਸ਼ੋਹਰਤ ਵਾਸਤੇ ਲਾ ਰਿਹਾ, ਤੇ ਜੇ ਮੈਂ ਨਿਸ਼ਕਾਮ ਹੋ ਕੇ ਕਰ ਰਿਹਾ ਤੇ ਫਿਰ ਕੰਮ ਗੁਰੂ ਦਾ ਮੈਨੂੰ ਫਿਕਰ ਕਾਹਦਾ, ਮੈਂ ਤੇ ਸੇਵਾ ਕਰਨੀ ਹੈ ਸਿਰਫ। ਕੁਝ ਚੀਜ਼ਾਂ ਨੇ ਸਾਧ ਸੰਗਤ ਜੀ, ਕੁਝ ਚੀਜ਼ਾਂ ਪੜ੍ਹਨ ਵਾਲੀਆਂ ਨੇ, ਬੜਾ ਭੁਲੇਖਾ ਪਾਇਆ ਗਿਆ ਉਸ ਟਾਈਮ ਦੇ ਉੱਤੇ। ਜਿਹੜਾ ਇੱਥੋਂ ਦਾ ਮੀਡੀਆ ਸੀ ਉਹਦੇ ਸਾਰੀ ਸੈਂਸਰਸ਼ਿਪ ਲਾ ਦਿੱਤੀ ਗਈ ਸੀ, ਬੰਦ ਕਰ ਦਿੱਤਾ ਗਿਆ ਸੀ, ਪੰਜਾਬ ਦੇ ਵਿੱਚ ਕੋਈ ਇੰਟਰੀ ਨਹੀਂ ਸੀ। ਇੱਥੋਂ ਜਿਹੜੀ ਵੀ ਖਬਰ ਜਾਂਦੀ ਸੀ 1984 ਦੇ ਵਿੱਚ, ਉਹ ਜਹਾਜ਼ ਤੇ ਹੈਲੀਕਾਪਟਰ ਤੇ ਬਾਹਰੋਂ ਬੰਦੇ ਆਉਂਦੇ ਸੀ ਚੰਡੀਗੜ੍ਹ ਤੋਂ, ਤੇ ਉਹ ਆਪਣੇ ਹਿਸਾਬ ਨਾਲ ਖਬਰਾਂ ਲਿਖ ਕੇ, ਤੇ ਸੰਤਾਂ ਦਾ ਰੂਪ ਜਿਹੜਾ ਲੋਕਾਂ ਦੇ ਵਿੱਚ ਇੱਕ ਖਤਰਨਾਕ ਅੱਤਵਾਦੀ ਵਾਂਗੂ ਪੇਸ਼ ਕੀਤਾ ਗਿਆ, ਅਸੀਂ ਵੀ ਉਹਦੇ ਸ਼ਿਕਾਰ ਬਣ ਗਏ। ਅੱਜ ਦਾ ਵੀ ਬਹੁ ਗਿਣਤੀ ਦੇ ਵਿੱਚ ਸਿੱਖ ਇਹ ਕਹਿੰਦਾ ਵੀ ਸ਼ਾਇਦ ਉਹ ਕੋਈ ਖੁੰਖਾਰੂ ਸਨ ਜਾਂ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਉਹ ਕਿਉਂ ਗਏ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ, ਅਕਾਲ ਤਖ਼ਤ ਸਾਹਿਬ ਕੋਈ ਗੁਰਦੁਆਰਾ ਨਹੀਂ, ਉਹ ਤਖ਼ਤ ਹੈ, ਉਹ ਕਿਲ੍ਹਾ ਹੈ। ਗੁਰਦੁਆਰੇ ਤੇ ਤਖ਼ਤ ਦੇ ਵਿੱਚ ਫਰਕ ਹੁੰਦਾ ਹੈ। ਤਖ਼ਤ ਉਹ ਹੁੰਦਾ ਹੈ ਜਿੱਥੇ ਜੰਗੀ ਮਸ਼ਕਾਂ ਕੀਤੀਆਂ ਜਾਂਦੀਆਂ, ਜਿੱਥੇ ਸ਼ਸਤਰ ਰੱਖੇ ਜਾਂਦੇ ਨੇ। ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਕੇ ਇੱਥੇ ਆਪ ਸ਼ਸਤਰਾਂ ਦਾ ਅਭਿਆਸ ਇਸ ਵਿਹੜੇ ਵਿੱਚ ਕਰਾਉਂਦੇ ਰਹੇ ਨੇ, ਤੇ ਇੱਥੇ ਘੋਲ ਕਰਾਉਂਦੇ ਰਹੇ ਨੇ ਸੱਚੇ ਪਾਤਸ਼ਾਹ ਆਪ, ਵੀ ਸਿੱਖਾਂ ਦੇ ਵਿੱਚ ਜਿਹੜੀ ਸਰੀਰਕ ਤਾਕਤ ਆ ਸਕੇ। ਸੋ ਇਹ ਅਸੀਂ ਗੱਲਾਂ ਵਿੱਚ ਕਿਉਂ ਪੈ ਜਾਂਦੇ ਹਾਂ, ਕਿਉਂਕਿ ਅਸੀਂ ਪੜ੍ਹਦੇ ਨਹੀਂ, ਅਸੀਂ ਪੜ੍ਹਦੇ ਵੀ ਨਹੀਂ, ਅਸੀਂ ਬੋਲਦੇ ਵੀ ਨਹੀਂ ਇੱਥੋਂ ਵੀ ਕੁਝ ਨਾ ਕੁਝ ਜਿੰਨਾ ਅਸੀਂ ਬੋਲ ਸਕਦੇ ਹਾਂ, ਜਿੰਨੀ ਗੱਲ ਕਰ ਸਕਦੇ ਵੀ ਕਲੀਅਰ ਤਾਂ ਹੋਵੇ। 40 ਸਾਲਾਂ ਦੇ ਵਿੱਚ ਸਾਡੇ ਪ੍ਰਚਾਰਕਾਂ ਤੋਂ ਸਿੱਖ ਬਹੁ ਗਿਣਤੀ ਦੇ ਵਿੱਚੋਂ ਵੀ ਇਹ ਗੱਲ ਨਹੀਂ ਕੱਢੀ ਜਾ ਸਕੀ ਵੀ ਉਹ ਅਕਾਲ ਤਖ਼ਤ ਸਾਹਿਬ ਜਿਹੜਾ ਉਹ ਇੱਕ ਕਿਲ੍ਹਾ ਹੈ। ਤਖ਼ਤ ਕਿਲ੍ਹੇ ਹੁੰਦੇ ਨੇ, ਤਖ਼ਤ ਗੁਰਦੁਆਰੇ ਨਹੀਂ ਹੁੰਦੇ। ਗੁਰਦੁਆਰਾ ਹਰਿਮੰਦਰ ਸਾਹਿਬ ਹੈ, ਉੱਥੇ ਕੀਰਤਨ ਹੁੰਦਾ, ਉੱਥੇ ਬਾਣੀ ਪੜ੍ਹੀ ਜਾਂਦੀ, ਪੜ੍ਹੀ ਉੱਥੇ ਵੀ ਬਾਣੀ ਜਾਂਦੀ, ਪਰ ਇੱਕ ਕਿਲ੍ਹੇ ਵਾਂਗ ਆਪਾਂ ਮੱਥਾ ਟੇਕਦੇ ਹਾਂ। ਕੇਸਗੜ੍ਹ ਸਾਹਿਬ ਤੁਸੀਂ ਮੱਥਾ ਟੇਕੋ ਤੇ ਪਹਿਲਾਂ ਮੱਥਾ ਟੇਕਦਾ ਸ਼ਸਤਰਾਂ ਨੂੰ ਮੱਥਾ ਟੇਕਿਆ ਜਾਂਦਾ। ਅਕਾਲ ਤਖ਼ਤ ਸਾਹਿਬ ਤੇ ਆਪਾਂ ਨਮਸਕਾਰ ਕਰਨੇ ਆ, ਉੱਥੇ ਨਮਸਕਾਰ ਸ਼ਸਤਰਾਂ ਨੂੰ ਹੁੰਦੀ ਹੈ, ਕਿਉਂਕਿ ਸ਼ਸਤਰ ਗੁਰਬਾਣੀ ਦਾ ਸਰਗੁਣ ਸਰੂਪ ਨੇ। ਕਈ ਕਹਿੰਦੇ ਵੀ ਸ਼ਸਤਰ ਦੀ ਪੂਜਾ ਕਿਉਂ ਹੈ, ਗੁਰਬਾਣੀ ਸ਼ਸਤਰ ਦਾ ਸੂਖਮ ਸਰੂਪ ਹੈ, ਸੂਖਮ ਪਾਵਰ ਹੈ ਬਾਣੀ, ਤੇ ਬਾਣੀ ਜਦੋਂ ਪ੍ਰਗਟ ਹੁੰਦੀ ਹੈ ਉਦੋਂ ਸ਼ਸਤਰਾਂ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਉਦੋਂ ਤਾਕਤ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਸੋ ਜਿਨ੍ਹਾਂ ਨੇ ਇੱਥੇ ਨਿਸ਼ਕਾਮ ਸੇਵਾ ਕੀਤੀ ਹੈ, ਗੁਰੂ ਅਮਰਦਾਸ ਜੀ ਨੇ 12 ਸਾਲ ਸੇਵਾ ਕੀਤੀ ਤੇ ਉਹਨਾਂ ਨੇ ਬੋਲਦੇ ਨਹੀਂ ਸਨ ਤੇ ਨਾਲਦਿਆਂ ਨੇ ਕਿਹਾ ਵੀ ਤੈਨੂੰ ਲੋਕ ਬਹੁਤ ਕੁਝ ਕਹਿੰਦੇ ਨੇ, ਚੱਲ ਗੁਰੂ ਅੰਗਦ ਦੇਵ ਜੀ ਨੂੰ ਸ਼ਿਕਾਇਤ ਕਰ ਲੈ। ਗੁਰੂ ਅਮਰਦਾਸ ਜੀ ਕਹਿੰਦੇ ਭਾਈ ਮੇਰਾ ਮਨ ਟਿਕਿਆ ਹੋਇਆ, ਤੁਸੀਂ ਜਾਓ, ਮੈਂ ਕੁਝ ਨਹੀਂ ਕਹਿਣਾ। ਕਹਿੰਦੇ ਨਹੀਂ ਤੂੰ ਨਹੀਂ ਕਹਿਣਾ, ਅਸੀਂ ਨਾਲ ਤੇਰੇ ਚਲੇ ਜਾਂਦੇ, ਤੂੰ ਬੈਠ ਜਾਈ, ਸਿਰਫ ਸਿਰ ਹਿਲਾ ਦੀ, ਕਿਉਂਕਿ ਕਈਆਂ ਦਾ ਕਾਰੋਬਾਰ ਹੁੰਦਾ ਨਾ। ਫਿਰ ਗੁਰੂ ਅਮਰਦਾਸ ਜੀ ਨੇ ਵਿਵੇਕ ਦੇ ਵਿੱਚੋਂ ਇੱਕ ਗੱਲ ਕਹਿਣ ਲੱਗੇ, ਮੈਨੂੰ ਤਾਂ ਗੁਰੂ ਅੰਗਦ ਦੇਵ ਜੀ ਦੀ ਆਵਾਜ਼ ਤੋਂ ਬਿਨਾਂ ਹੋਰ ਕਿਸੇ ਦੀ ਆਵਾਜ਼ ਹੀ ਨਹੀਂ ਸੁਣੀ ਦੀ, ਉਹਨਾਂ ਤੋਂ ਬਿਨਾਂ ਮੈਨੂੰ ਕਿਸੇ ਦੀ ਗੱਲ ਮੇਰੇ ਕੰਨਾਂ ਵਿੱਚ ਪਹੁੰਚਦੀ ਨਹੀਂ, ਮੈਂ ਉਲਾਮਾ ਕਿਹਨੂੰ ਦਿਆਂ। ਇਹਨੂੰ ਕਹਿੰਦੇ ਨੇ ਸਿੱਖੀ, ਗੁਰੂ ਤੋਂ ਬਿਨਾਂ ਹੋਰ ਗੱਲ ਅੰਦਰ ਨਾ ਜਾਏ। ਇਹ ਨਹੀਂ ਵੀ ਇੱਥੋਂ ਨਿਕਲੇ ਰਾਹ ਵਿੱਚ ਕੋਈ ਮਿਲ ਪਿਆ ਉਧਰ ਨੂੰ ਲੈ ਗਿਆ, ਇਹ ਧਰਮ ਪਰਿਵਰਤਨ ਹੋ ਗਿਆ ਜੀ, ਈਸਾਈ ਬਣ ਗਿਆ ਜੀ, ਦੂਜਾ ਬਣ ਕਿਉਂ ਹੋ ਰਿਹਾ, ਸਾਡੇ ਕੱਚੇਪਣ ਕਰਕੇ ਹੋ ਰਿਹਾ। ਇਹ ਸਾਡੇ ਕੱਚੇਪਣ ਦੀ ਨਿਸ਼ਾਨੀ ਹੈ। ਇਸ ਕਰਕੇ ਨਿਸ਼ਕਾਮ, ਸੋ ਅੱਜ ਦੇ ਸ਼ਬਦ ਦੇ ਵਿੱਚ ਭਗਤ ਜੀ ਕਹਿੰਦੇ ਨੇ ਕਿ ਕੋਈ ਬੋਲੇ ਨਿਰਵਾਹ, ਕੋਈ ਬੋਲੇ ਦੂਰ। ਟੋਡੀ ਬਾਣੀ ਦੇ ਵਿੱਚ ਵਿਚਾਰ ਕਰੀਏ, ਭਗਤ ਜੀ ਵਿਚਾਰ ਕਰਦੇ ਨੇ ਸ਼ਬਦ ਦੇ ਅੰਦਰ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੀ ਬਾਣੀ ਭਗਤਾਂ ਕੀ।
ਭਗਤਾਂ ਦੀ ਬਾਣੀ ਦੇ ਵਿੱਚ ਟੋਡੀ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਉਚਾਰਨ ਕਰਦੇ ਹਨ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਸ ਸ਼ਬਦ ਦਾ ਮਨੋਰਥ ਕੀ ਹੈ? ਜੋ ਇੱਕ ਓਅੰਕਾਰ ਅਕਾਲ ਪੁਰਖ ਵਾਹਿਗੁਰੂ ਹੈ, ਜੋ ਪੂਰੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ, ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਹੈ ਭਗਤ ਜੀ।
ਕੋਈ ਬੋਲੇ ਨਰਵਾ, ਕੋਈ ਬੋਲੇ ਦੂਰ।
ਨਾਮ ਤੋਂ ਹੀਨ, ਬੰਦਗੀ ਤੋਂ ਹੀਨ, ਸਿਮਰਨ ਤੋਂ ਬਿਨਾਂ ਬੜੇ ਲੋਕ ਧਰਮ ਦੀਆਂ ਗੱਲਾਂ ਕਰਦੇ ਤੇ ਕੁਝ ਕਹਿੰਦੇ ਬਹਿਸ਼ ਕਰਦੇ ਹਨ ਵੀ ਪਰਮਾਤਮਾ ਨੇੜੇ ਹੈ, ਤੇ ਕੁਝ ਬਹਿਸ਼ ਕਰਦੇ ਨੇ, ਭਿੜਦੇ ਨੇ, ਕਹਿੰਦੇ ਪਰਮਾਤਮਾ ਦੂਰ ਹੈ, ਆਪਸ ਦੇ ਵਿੱਚ ਬਹਿਸ਼ਾਂ ਕਰਦੇ ਹਨ।
ਜਲ ਕੀ ਮਾਸ਼ੁਲੀ ਚਰਾ ਖਜੂਰ।
ਕਹਿਣ ਲੱਗੇ ਇਹ ਇੰਜ ਹੀ ਸਮਝੋ ਜਿਵੇਂ ਕੋਈ ਮੱਛੀ ਸੋਚਦੀ ਰਵੇ ਮੈਂ ਖਜੂਰ ਤੇ ਆਲਣਾ ਪਾ ਲਵਾਂ, ਮੈਂ ਉੱਥੇ ਰਵਾਂ, ਪਾ ਨਹੀਂ ਸਕਦੀ, ਭਾਵ ਉਹਦੇ ਕੋਲ ਖੰਭ ਕੋਈ ਨਹੀਂ। ਐਵੇਂ ਦੇ ਲੋਕ ਉਸ ਮੱਛੀ ਵਰਗੇ ਨੇ ਜਿਨ੍ਹਾਂ ਦੇ ਕੋਲ ਪ੍ਰੇਮ ਦੇ ਖੰਭ ਤੇ ਹੈ ਨਹੀਂ, ਬੰਦਗੀ ਦੇ ਖੰਭ ਤੇ ਹੈ ਨਹੀਂ, ਬਸ ਉਹ ਸੋਚਦੇ ਰਹਿੰਦੇ ਵੀ ਸੱਚਖੰਡ ਪਹੁੰਚ ਜਾਣਾ, ਸੱਚਖੰਡ ਪਹੁੰਚ ਜਾਣਾ ਹੈ, ਅਵਸਥਾ ਬਣ ਗਈ ਹੈ, ਉਹ ਸਿਰਫ ਕਥਨਾਂ ਵਿੱਚ ਆਈ ਹੈ ਗੱਲ। ਇਸ ਕਰਕੇ ਇਹ ਐਵੇਂ ਦੀ ਇੱਕ ਧਾਰਨਾ ਹੈ, ਇੱਕ ਕਲਪਨਾ ਹੈ, ਕਾਲਪਿਕ ਗਿਆਨ ਹੈ ਸਿਰਫ।
ਕਾਏ ਰੇ ਬਕ ਬਾਦ ਲਾਇਓ।
ਭਗਤ ਜੀ ਕਹਿੰਦੇ ਪੰਡਿਤ ਨੂੰ, ਵਿਦਵਾਨ ਨੂੰ, ਵੀ ਆਪਸ ਵਿੱਚ ਬਹਿਸ਼ਾਂ ਕਰੀ ਫਿਰਦੇ ਹੋ, ਕਾਹਦੇ ਵਾਸਤੇ ਵਾਦ ਵਿਵਾਦ ਕਰਦੇ ਹੋ, ਲੋਕਾਂ ਨੂੰ ਪਰਮੇਸ਼ਰ ਨਾਲ ਨਹੀਂ ਜੋੜਦੇ, ਲੋਕਾਂ ਨੂੰ ਆਪਸ ਵਿੱਚ ਪੜਾਈ ਜਾਂਦੇ ਹੋ, ਆਪਸ ਵਿੱਚ ਉਹਨਾਂ ਦੀ ਖਿੱਚਾ ਤਾਣ ਕਰਾਈ ਜਾਂਦੇ ਹੋ।
ਜਿਨ ਹਰ ਪਾਇਓ ਤਿਨਹਿ ਛਪਾਇਓ।
ਕਹਿੰਦੇ ਅਸਲ ਵਿੱਚ ਜਿਨ੍ਹੇ ਵਾਹਿਗੁਰੂ ਦੀ ਪ੍ਰਾਪਤੀ ਕਰ ਲਈ ਹੈ ਉਹ ਕੋਸ਼ਿਸ਼ ਕਰਦਾ ਵੀ ਛਪਿਆ ਜਾਏ। ਇੱਥੇ ਵਿਸ਼ਾ ਬਹੁਤ ਲੰਬਾ ਵੀ ਉਹ ਕਿੱਥੇ ਨਹੀਂ ਛਪਦਾ, ਉਹ ਛਪਦਾ ਨਹੀਂ, ਉਹ ਇਹ ਗੱਲ ਅਲੱਗ ਤੋਂ ਹੈ, ਪਰ ਉਹ ਆਪ ਨਹੀਂ ਪ੍ਰਗਟ ਕਰਦਾ, ਆਪ ਨਹੀਂ ਕਹਿੰਦਾ ਵੀ ਮੈਂ ਪਾਇਆ ਮੈਨੂੰ ਮਿਲ ਪਿਆ। ਜਿਨ੍ਹਾਂ ਨੇ ਵਾਹਿਗੁਰੂ ਨੂੰ ਪਾਇਆ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨੂੰ ਛੁਪਾਉਣ ਦੀ,
ਰਹਾਓ
ਵਿਸ਼ਰਾਮ ਦੇ ਕੇ ਫਰਮਾਉਂਦੇ ਹਨ,
ਪੰਡਿਤ ਹੋਏ ਕੈ ਬੇਦ ਬਖਾਨਾ।
ਕਹਿਣ ਲੱਗੇ ਪੰਡਿਤ ਹੋ ਕੇ ਵੇਦਾਂ ਦੀ ਕਥਾ ਕਰਦਾ ਜਾਂ ਕੋਈ ਵੀ ਕਥਾ ਕਰਦਾ, ਪੰਡਿਤ ਦਾ ਇੱਥੇ ਅਰਥ ਹੈ ਵਿਦਵਾਨ, ਵਿਦਵਾਨ ਸਿਕਸ਼ਕ ਜੋ ਸਿੱਖਿਆ ਦੇ ਰਿਹਾ। ਯਾਦ ਰੱਖੀਏ, ਪੰਡਿਤ ਸਮਝਾ ਸਕਦਾ ਹੈ, ਵਿਦਵਾਨ ਸਮਝਾ ਸਕਦਾ, ਜਣਾ ਨਹੀਂ ਸਕਦਾ। ਜਣਾਉਣਾ ਜਦੋਂ ਉਹ ਗੁਰੂ ਨੇ ਤੇ ਗੁਰੂ ਦੇ ਪਿਆਰਿਆਂ ਨੇ ਜਣਾਉਣਾ, ਜਿੱਥੇ ਸ਼ਬਦ ਵਸਿਆ, ਜਿੱਥੇ ਸ਼ਬਦ ਪ੍ਰਗਟ ਹੋਇਆ, ਦੂਜੇ ਤੋਂ ਵੀ ਨਹੀਂ ਜਣਾਇਆ ਜਾਂਦਾ। ਸਾਧੂ ਕਿਹਨੂੰ ਕਹਿੰਦੇ? ਹੁਣ ਸੰਤ ਸਾਧੂ ਨਾਂ ਬੜਾ ਪ੍ਰਚਲਿਤ ਹੋ ਗਿਆ, ਹਰ ਇੱਕ ਬੰਦਾ ਚਾਹੁੰਦਾ ਮੇਰੇ ਨਾਂ ਦੇ ਨਾਲ ਲਾ ਦਿਓ, ਸਾਧੂ ਉਹ ਹੈ ਜਿਹੜਾ ਤੁਹਾਨੂੰ ਪਰਮਾਤਮਾ ਜਣਾ ਦੇ, ਕੱਲਾ ਸਮਝਾਏ ਨਾ, ਸਮਝਾਉਣ ਲਈ ਤਾਂ ਅਸੀਂ ਬੈਠੇ ਹਾਂ ਸਾਰੇ। ਅਸੀਂ ਸਾਰੇ ਪਾਸੇ ਫਿਰਦੇ ਹਾਂ, ਪੰਜਾਬ ਦੁਨੀਆਂ ਦੇ ਸਾਰੇ ਕੋਣਿਆਂ ਦੇ ਸਮਝਾਉਂਦੇ ਫਿਰਦੇ ਹਾਂ ਲੋਕਾਂ ਨੂੰ। ਜਨਾਉਣ ਵਾਲਾ ਕੋਈ ਹੋਵੇ, ਅੰਦਰ ਚਲਾ ਦੇ, ਅੰਦਰ ਸੁਣਾ ਦੇ ਵੀ ਆਹ ਵੇਖ ਇਵੇਂ ਦਾ ਹੁੰਦਾ ਰੱਬ, ਇਵੇਂ ਦਾ ਹੁੰਦਾ ਨਾਮ। ਛੋਟੀ ਜਿਹੀ ਗੱਲ ਕਰਦੇ ਹਾਂ, ਸਮਾਂ ਥੋੜ੍ਹਾ। ਸੰਤ ਜਰਨੈਲ ਸਿੰਘ ਜੀ ਦਾ ਇਹ ਦਿਨ ਚੱਲਦੇ, ਉਹਨਾਂ ਦੀ ਯਾਦ ਵਾਰ ਵਾਰ ਆਉਂਦੀ ਹੈ। ਤੁਹਾਨੂੰ ਪਤਾ ਇਹਨਾਂ ਸਾਲਾਂ ਦੇ ਮਹੀਨਿਆਂ ਦੇ ਵਿੱਚ ਉਹ ਕਿੰਨੇ ਵਾਦ ਵਿਵਾਦਾਂ ਵਿੱਚ ਰਹੇ ਸੀ, ਰੋਜ਼ ਭਾਸ਼ਣ, ਰੋਜ਼ ਖਿੱਚਾਤਾਣੀਆਂ, ਰੋਜ਼ ਇੰਟਰਵਿਊਜ਼। ਹੋਰ ਇੱਕ ਸਿੰਘ ਸੀ ਕੋਈ ਨਿਤਨੇਮ ਕਰਨ ਵਾਲਾ, ਉਹਨੇ ਭਾਸ਼ਣ ਸੁਣਿਆ ਤੇ ਬਾਹਰ ਖਲੋ ਕੇ ਕਹਿੰਦਾ, ਮੈਂ ਤੇ ਸੁਣਿਆ ਸੀ ਸੰਤ ਹੈ ਤੇ ਦਰਸ਼ਨ ਕਰਾਂਗਾ ਤੇ ਰੱਬ ਚੇਤੇ ਆਵੇਗਾ। ਇਹ ਤੇ ਸਾਰਾ ਦਿਨ ਰਾਜਨੀਤੀ ਵਿੱਚ ਹੀ ਪੈ ਰਹਿੰਦੇ ਨੇ, ਸਟੇਜ ਤੇ ਬੋਲ ਰਿਹਾ ਸੀ ਸੰਤ, ਇਹਦਾ ਰੋਜ਼ ਰਾਜਨੀਤੀ ਦੀਆਂ ਗੱਲਾਂ ਕਰੀ ਜਾਂਦੇ ਨੇ। ਕਹਿੰਦੇ ਸਮਾਪਤੀ ਹੋਈ ਤੇ ਉਹ ਮਾਯੂਸ ਜਿਹਾ ਹੋ ਗਿਆ, ਜਦੋਂ ਬੰਦਾ ਚਾਹੁੰਦਾ ਵੀ ਅੱਗੋਂ ਕੁਝ ਨਹੀਂ ਮਿਲਿਆ ਤੇ ਉਹਨੂੰ ਮਾਯੂਸੀ ਆ ਜਾਂਦੀ ਵੀ ਇੱਥੇ ਤਾਂ ਹੈ ਹੀ ਕੁਝ ਨਹੀਂ, ਇਹ ਤਾਂ ਬੜੀ ਕਾਹਲੀ ਜਿਹੀ ਬੋਲਦੇ ਨੇ। ਜਦੋਂ ਸਮਾਪਤੀ ਹੋਈ ਤੇ ਸੰਤ ਜਦੋਂ ਬਾਹਰ ਨੂੰ ਜਾ ਰਹੇ ਸਨ ਤੇ ਉਹ ਪਰੇ ਉਤਰਿਆ ਜਾਂ ਮੂੰਹ ਲੈ ਕੇ ਖਲੋਤਾ ਸੀ ਵੀ ਇੱਥੇ ਤਾਂ ਕੁਝ ਵੀ ਨਹੀਂ। ਉਸ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੇ, ਹਾਲਾਂਕਿ ਵਿਖਾਉਂਦੇ ਨਹੀਂ ਸਨ, ਸੋਚਿਆ ਵੀ ਸ਼ੰਕਾ ਲੈ ਕੇ ਤੁਰ ਜਾਏਗਾ, ਆਵਾਜ਼ ਦਿੱਤੀ ਕਹਿੰਦੇ ਗੁਰਮੁਖਾ ਇੱਧਰ ਆ। ਉਹਨੇ ਸੋਚਿਆ ਵੀ ਮੈਂ ਸੋਚ ਰਿਹਾ ਸੀ ਤੇ ਮੈਨੂੰ ਆਵਾਜ਼ ਮਾਰ ਲਈ ਹੈ, ਗੱਲ ਕੀ ਬਣੀ ਹੈ। ਡਰਦੇ ਵੀ ਸੀ, ਇੰਨੇ ਗਰਮ ਨਹੀਂ ਸਨ, ਲੋਕਾਂ ਨੇ ਉਹਨਾਂ ਦਾ ਪ੍ਰਚਾਰ ਹੀ ਇੰਨਾ ਕਰਤਾ ਗਰਮ, ਬੜੇ ਅੰਦਰ ਬੜੀ ਦਇਆ ਸੀ ਉਹਨਾਂ ਦੀ। ਗੁਰਮੁਖਾ ਇੱਧਰ ਆ, ਉਹਨੇ ਸ਼ੰਕਾ ਕੀਤਾ ਸੀ ਵੀ ਸੰਤ ਤੇ ਸਾਰਾ ਦਿਨ ਰਾਜਨੀਤੀ ਦੀਆਂ ਗੱਲਾਂ ਕਰਦੇ, ਇਹਨਾਂ ਕੋਲ ਇਹਦਾ ਨਿਤਨੇਮ ਵੀ ਨਹੀਂ ਕਰਦੇ ਹੋਣੇ। ਮੈਂ ਬੇਨਤੀ ਕਰ ਰਿਹਾ ਸੀ ਵੀ ਗੁਰਮੁਖ ਜਣਾ ਦਿੰਦਾ ਵੀ ਆਹ ਵੇਖ ਆਹ ਹੈ ਰੱਬ। ਸੱਦ ਕੇ ਜਦੋਂ ਨੇੜੇ ਆਇਆ ਨਾ ਤੇ ਉਹਦਾ ਸਿਰ ਫੜ ਕੇ ਆਪਣੇ ਨਾਲ ਲਾਇਆ ਛਾਤੀ ਤੇ, ਜਦੋਂ ਕੰਨ ਲਾਇਆ ਤੇ ਅੰਦਰੋਂ ਸੁਖਮਣੀ ਸਾਹਿਬ ਦੇ ਪਾਠ ਦੀ ਆਵਾਜ਼ ਆ ਰਹੀ ਸੀ। ਉਹ ਹੈਰਾਨ ਹੋ ਗਿਆ ਵੀ ਇਹ ਤੇ ਗੱਲਾਂ ਹੋਰ ਕਰੀ ਜਾਂਦੇ ਨੇ ਤੇ ਅੰਦਰ ਪਾਠ, ਇਹ ਤਰਕ ਵਾਲਿਆਂ ਨੇ ਨਹੀਂ ਸਮਝਣਾ, ਇਹਨੂੰ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈ। ਉੱਥੇ ਬਾਣੀ ਹੈ, ਪੰਡਤ ਦੇ ਕੋਲ ਵਿਦਵਤਾ ਹੈ, ਪੰਡਤ ਸਿਰਫ ਜਣਾ ਸਮਝਾਉਂਦਾ ਹੈ, ਉਹ ਜਣਾ ਨਹੀਂ ਸਕਦਾ। ਤੇ ਅੱਗੇ ਭਗਤ ਜੀ ਕਹਿੰਦੇ ਉਹਦਾ ਕਿਵੇਂ ਦਾ ਜੀਵਨ ਹੈ ਗੁਰਮੁਖ ਦਾ।
ਮੂਰਖ ਨਾਮ ਦਿਓ ਰਮਹਿ ਜਾਨੈ।
ਮੂਰਖ ਨਾਮ ਦਿਓ ਕਿਉਂ ਕਿਹਾ ਇੱਥੇ? ਕਿਉਂਕਿ ਭਗਤ ਜੀ ਨੂੰ ਮੂਰਖ ਕਹਿੰਦੇ ਸੀ ਲੋਕ, ਜਿਹੜੇ ਵਿਦਵਾਨ ਸੀ ਨਾ, ਕਹਿੰਦੇ ਇਹਨੂੰ ਆਉਂਦਾ ਕੁਝ ਨਹੀਂ, ਇਹਨੂੰ ਪ੍ਰਮਾਣ ਭੁੱਲ ਜਾਂਦੇ ਨੇ, ਇਹਨੂੰ ਪੰਕਤੀਆਂ ਨਹੀਂ ਆਉਂਦੀਆਂ, ਵੇਦਾਂ ਦੀਆਂ ਸ਼ਰੂਤੀਆਂ ਨਹੀਂ ਆਉਂਦੀਆਂ, ਨਹੀਂ ਸੀ ਆਉਂਦੀਆਂ, ਸਿੱਧਾ ਬੋਲਦੇ ਸੀ, ਸਾਦਾ ਬੋਲਦੇ ਸੀ। ਕਹਿੰਦੇ ਪੰਡਿਤ ਜੀ ਤੁਸੀਂ ਜਿਸ ਰੱਬ ਦੀ ਇਕੱਲੀ ਕਥਾ ਕਰਦੇ ਹੋ, ਨਾਮ ਦੇਵ ਉਹਨੂੰ ਜਾਣਦਾ ਵੀ ਹੈ, ਨਾਮ ਦੇਵ ਉਹਨੂੰ ਮਿਲਦਾ ਵੀ ਹੈ। ਮੂਰਖ ਨਾਮ ਦਿਓ ਰਾਮੈ ਜਾਣੈ, ਨਾਮਦੇਵ ਜੀ ਉਹਨੂੰ ਜਾਣਦੇ ਨੇ, ਸਿਮਰਨ ਕਰਕੇ ਬੰਦਗੀ ਕਰਕੇ ਇੱਥੋਂ ਤੱਕ ਗੁਰਮੁਖ ਪਹੁੰਚੇ। ਆਓ ਸਮਾਪਤੀ ਤੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਸਿਮਰਨ ਕਰਕੇ ਸਮਾਪਤੀ ਕਰੀਏ, ਸਾਰੀ ਉੱਚੀ ਆਵਾਜ਼ ਵਿੱਚ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। भगत जी ने शब्द विच उपदेश दिता है, आओ अखीरलियां पंक्तियां पढ़ के समाप्ति करिए। समूह साध संगत दा, समूह प्रबंधक जना दा, सिंह साहब जी दा बहुत बहुत धन्नवाद। भुलां चुकां दी खिमा करनी, पंक्तियां सरवण करिए जी।
पंडित होए कै वेद बखाना, मूर्ख नाम देओ रामह जाना।
वाहिगुरु जी का खालसा,
वाहिगुरु जी की फतेह।